ਸਾਹਮਣੇ ਦੇਖਣ ਵਿੱਚ ਆਏ ਰਸਤਾ ਕਿਤੇ ਜ਼ਿਆਦਾ ਖੁੱਲ੍ਹਾ ਹੋਣਾ ਚਾਹੀਦਾ ਸੰਤ ਨੂੰ ਗੁਰੂ ਮਹਾਰਾਜ ਨੂੰ ਨਮਸਕਾਰ ਕਰਨ ਵਾਸਤੇ ਉਸਦੇ ਵਿੱਚ ਪਾਰਟੀਸ਼ਨ ਵੀ ਕਰ ਦੇਣਾ ਚਾਹੀਦਾ ਅਨੇਕ ਰਸੀ ਤਾਂ ਕਿ ਮਾਈਆਂ ਉਸ ਪਾਸੇ ਨਮਸਕਾਰ ਕਰਨ ਵਾਲੀ ਇੱਧਰ ਕੱਲ ਦੇ ਨਰਕ ਕੀਤੀ ਗਈ ਸੀ ਵਾਹਿਗੁਰੂ ਦਾ ਕਰਨ ਔਰ ਸੁਣਨ ਵਾਸਤੇ ਇਸ ਦੀ ਇਕਾਗਰਤਾ ਲਾਜ਼ਮੀ ਹੈ। ਮਨ ਦਾ ਟਿਕਾ ਜ਼ਰੂਰੀ ਹੈ। ਅਰਬ ਵੀਰ ਚੁੱਕ ਸੰਤ ਵੀਰ ਸਾਵਧਾਨ ਏਕਾਗਰ ਮਰੀਜ਼ ਸੁਣਨ ਵਾਸਤੇ ਦੋ ਹੀ ਰੁਕਾਵਟਾਂ ਹੁੰਦੀਆਂ ਹਨ, ਖਿਆਲ ਦਾ ਖਿੰਡਣਾ ਜਾਂ ਅਲਸ ਨੀਂਦ ਨੇ ਦਬਾ ਲੈਣਾ। ਅਲਸ ਨੀਂਦ ਆਉਣ ਕਰਕੇ ਵਕਤ ਵਿਅਰਥ ਜਾਂਦਾ ਹੈ ਔਰ ਖਿਆਲ ਦੇ ਖਿੰਡ ਕਰਕੇ ਵਕਤ ਵਿਅਰਥ ਤੋਂ ਇਲਾਵਾ ਮਨ ਮਹਿਲਾ ਵੀ ਹੁੰਦਾ ਖਿੰਡ ਦਾ, ਇਸ ਕਰਕੇ ਉਦੋਂ ਵੀ ਜ਼ਿਆਦਾ ਨੈਣੋ ਨੀਂਦ ਪਰਦੇ ਚੁੱਕਾ। ਇਸਨੂੰ ਇਉਂ ਦੱਸਿਆ ਗੁਰੂ ਜੀ ਨੇ ਤਾਂ ਤੇ ਹਰਦੋਨਾ ਵਿਘਨਾਂ ਨੂੰ ਦੂਰ ਕਰਕੇ ਇਸ ਵਾਸਤੇ ਇਤਨਾ ਉਦਮ ਧਾਰਨ ਕੀਤਾ ਹੈ ਤੇ ਇੱਕ ਕੰਮ ਛੱਡੇ ਔਰ ਘਰ ਛੱਡੇ ਇੰਨੀ ਦੂਰੋਂ ਚੱਲ ਕੇ ਆਏ ਕਿ ਚਲਦੀ ਸੀ ਬੁਰਾ ਲਾਭ ਬਸਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਇਹਨਾਂ ਦੋਨਾਂ ਵਿਘਨਾਂ ਨੂੰ ਦੂਰ ਕਰਕੇ ਪੂਰਾ ਲਾਭ ਸਭ ਦੀ ਸਿੱਧੀ ਲਾਭ ਉਠਾਉਣਾ ਚਾਹੀਦਾ। ਜਦੋਂ ਇਉਂ ਅਸੀਂ ਪੂਰੀ ਸ਼ਰਧਾ ਨਾਲ ਗੁਰੂ ਬਾਬੇ ਦੇ ਦਰਬਾਰ ਨੂੰ ਆਵਾਂਗੇ, ਜਿਤਨੇ ਕਦਮ ਕੋਈ ਮਾਏ ਭਾਈ ਚੱਲ ਕੇ ਆਉਂਦਾ ਉਤਨੇ ਅਸਮੇ ਜਗ੍ਹਾ ਦਾ ਫਲ ਉਸ ਦਾ ਗੁਰੂ ਬਾਬਾ ਜੀ ਦੀ ਦਰਗਾਹ ਵਿੱਚ ਮਨਜ਼ੂਰ ਮਿਲਿਆ। ਗੁਰੂ ਨੂੰ ਨਮਸਕਾਰ ਕੀਤੇ ਆ ਉੱਥੇ ਲਿਖ ਸਿੱਧੇ ਕਾਜੀ ਸਲਾਹਦੀਨ ਰਾਹੀਂ ਗੁਰੂ ਕਲਗੀਧਰ ਦਸਮ ਪਾਤਸ਼ਾਹ ਮਹਾਰਾਜ ਦੇ ਹਜ਼ੂਰੀ ਵਿੱਚ ਇੱਕ ਕਾਜੀ ਸਲਾਹਦੀਨ ਵੀ ਆਇਆ ਕਰਦਾ, ਸ਼ਰਧਾਲੂ ਸੀ, ਪ੍ਰੇਮੀ ਸੀ। ਉਸਦੇ ਚਿੱਤ ਵਿੱਚ ਇੱਕ ਸੰਕਲਪ ਕਈ ਦਫ਼ਾ ਪੁਰਿਆ ਕਰਦਾ, ਸਿੱਖ ਆ ਕੇ ਗੁਰੂ ਬਾਬਾ ਜੀ ਗੁਰੂ ਜੀ ਦੇ ਚਰਨਾਂ 'ਤੇ ਨਮਸਕਾਰ ਕਰਦੇ ਹਨ, ਦੂਰੋਂ ਹੀ ਸਿਰ ਚੁਕਾਇਆ ਅਤੇ ਬੈਠ ਕੇ ਕਾਫ਼ੀ ਮੰਨੇ ਹੋਏ ਇਸੀ ਗੱਲ ਦੀ ਜ਼ਰੂਰਤ ਹੈ। ਖਿਆਲ ਆਉਂਦਾ ਸੀ ਕਈ ਦਫ਼ਾ ਪੁੱਛਾਂ, ਲੇਕਿਨ ਗੁਰੂ ਜੀ ਦੇ ਤੇਜ ਤੋਂ ਡਰਦਾ ਮੇਰਾ ਕੁਛ ਨਹੀਂ ਸੀ ਸਕਦਾ। ਅੱਜ ਆਪਣੇ ਮਨ ਨੂੰ ਬਹੁਤ ਮਜ਼ਬੂਤ ਕਰਕੇ ਆਇਆ, ਦ੍ਰਿੜ ਕਰਕੇ ਆਇਆ, ਅਰਜ਼ ਕਰ ਹੀ ਦਿੱਤੀ ਸੱਚੇ ਪਾਤਸ਼ਾਹ। ਤੁਰਨਾ ਮੇਰੇ ਚਿੱਤ ਵਿੱਚ ਬੜੀ ਦੇਰ ਦਾ ਹੁੰਦਾ ਹੈ, ਆ ਕੇ ਹਜ਼ੂਰ ਦੇ ਪ੍ਰੇਮੀ ਚਰਨਾਂ 'ਤੇ ਮਸਤਕ ਰੱਖਦੇ ਹਨ, ਅਗਰ ਦੂਰੋਂ ਹੀ ਸਿਰ ਨਵਾ ਦਿੱਤਾ ਜਾ ਕੇ ਕਾਫ਼ੀ, ਕਿਉਂਕਿ ਨਵਾਉਣਾ ਤਾਂ ਮਨ ਨਹੀਂ। ਗੁਰੂ ਜੀ ਇਹ ਬਚਨ ਸੁਣ ਕੇ ਕਹਿਣ ਲੱਗੇ, ਸਲਾਹ ਦੀ ਨਾ ਕਰ, ਸਵਾਲ ਤਾਂ ਠੀਕ ਹੈ, ਤੇਰੀ ਗੱਲ ਵੀ ਦਰੁਸਤ ਹੈ, ਪਰ ਇਸਦਾ ਜਵਾਬ ਤੈਨੂੰ ਜ਼ਰਾ ਪ੍ਰੈਕਟੀਕਲੀ ਦਿੰਦੇ ਹਾਂ। ਕੋਸ਼ਪਤੀ ਨੂੰ ਖਜ਼ਾਨਚੀ ਨੂੰ ਗਿਆ, ਇੱਕ ਕਾਗਜ਼ ਲਿਆ, ਕਲਮ ਦਵਾਤ ਲਿਆ, ਸ਼ਹਿਰੀ ਲਿਆ, ਇੱਕ ਮੋਹਰ ਗੁਰੂ ਜੀ ਉਹ ਲਿਆ, ਸਾਰੀਆਂ ਚੀਜ਼ਾਂ ਹਾਜ਼ਰ ਕਰ ਦਿੱਤੀਆਂ। ਗੁਰੂ ਜੀ ਨੇ ਸ਼ਹਿਰੀ ਪਹਿਲੇ ਉਸ ਮੋਹਰ ਨੂੰ ਸਲਾਦ ਦੀਨ ਦੇ ਅੱਗੇ ਕਰਕੇ ਦਿਖਾਇਆ, ਪੜ੍ਹਤਾ ਕੀ ਹੈ, ਮੋਹਰਾਂ 'ਤੇ ਹਮੇਸ਼ਾ ਗੁੱਠੇ ਅੱਖਰ ਲਿਖੇ ਨੇ, ਇਹ ਕੀ ਹੈ? ਪੜ੍ਹ ਨਹੀਂ ਸਕਿਆ ਮਹਾਰਾਜ, ਇਹਨਾਂ ਗੁੱਠੇ ਅੱਖਰਾਂ ਪੜ੍ਹਨ ਦਾ ਮੈਨੂੰ ਸੁਭਾਅ ਨਹੀਂ। ਗੁਰੂ ਜੀ ਨੇ ਉਸਨੂੰ ਸਿਆਹੀ ਲਗਾਈ, ਸਿਆਹੀ ਲਗਾ ਕੇ ਪੁੱਠੀ ਕਰਕੇ ਮੋਹਰ ਕਾਗਜ਼ 'ਤੇ ਲਾਈ, ਕਾਗਜ਼ ਸਾਹਮਣੇ ਕੀਤਾ ਹੈ, ਪਰ ਪੜ੍ਹਿਆ ਗਿਆ ਹਜ਼ੂਰ ਪਵਿੱਤਰ ਸ਼ਬਦ ਨਾਮ ਹੈ, ਕੀ ਗੱਲ ਪਹਿਲਾਂ ਕਿਉਂ ਨਹੀਂ ਪੜ੍ਹਿਆ ਗਿਆ ਸੀ, ਹੁਣ ਕਿਉਂ ਪੜ੍ਹਿਆ ਗਿਆ? ਮਹਾਰਾਜ ਪਹਿਲੇ ਪੁੱਠੇ ਅੱਖਰ ਸਨ, ਪੁੱਠੇ ਅੱਖਰ ਪੜ੍ਹਨ ਦੀ ਇੱਕ ਨੂੰ ਆਦਤ ਨਹੀਂ, ਸਵਾਲ ਨਹੀਂ ਹੁੰਦਾ, ਪ੍ਰੈਕਟਿਸ ਨਹੀਂ ਹੁੰਦੀ, ਅਤੇ ਸਿੱਧੇ ਹੁਣ ਕਰਕੇ ਪੜ੍ਹੇ ਗਏ। ਸਿੱਧੇ ਕਿਵੇਂ ਹੋਏ? ਜਦੋਂ ਮੋਹਰ ਪੁੱਠੀ ਹੋ ਕੇ ਕਾਗਜ਼ 'ਤੇ ਲਿਖੀ, ਇਸੀ ਤਰ੍ਹਾਂ ਹੀ ਹਰ ਪੁਰਾਣੀ ਦੁਨੀਆਂ 'ਤੇ ਜੋ ਆਇਆ ਜਿਤਨੇ ਜੀਵ ਗੋਟੀ ਹਨ ਉਹ ਆਪਣੇ ਆਪਣੇ ਕਰਮਾਂ ਦੇ ਲੇਖ ਮੱਥੇ 'ਤੇ ਲਿਖਾ ਕੇ ਆਏ ਹਨ। ਐਸੀ ਕਲਮ ਬੁਰੀ ਹੈ ਮਸਤ ਐਸੀ ਜਿਹੜੇ ਪਾਸ ਲਿਖਾ ਕੇ ਆਏ ਹਨ, ਤਾਂ ਜਿਸ ਵਕਤ ਉਹਨਾਂ ਵਿੱਚ ਅਸ਼ੁਭ ਅਸ਼ੁਭ ਦੋਨੋਂ ਕਿਸਮ ਦੇ ਕਰਮ ਹੁੰਦੇ, ਜਿਸ ਵਕਤ ਸਿੱਖ ਗੁਰੂ ਚਰਨਾਂ ਤੇ ਸ਼ਰਧਾ ਨਾਲ ਮਸਤਕ ਹਿਰਦੇ ਸ਼ੀਸ਼ ਨਵਾਉਂਦਾ ਹੈ, ਮੂਰਤੀ ਨਹੀਂ ਉਹਦੇ ਪੁੱਠੇ ਲੇਖ ਸਿੱਧੇ ਹੋ ਜਾਇਆ ਕਰਦੇ ਅਤੇ ਨਮਸਕਾਰ ਕਰਨ ਦਾ ਇਹ ਫਾਇਦਾ ਬਹੁਤ ਸਾਰੇ ਪੁੱਠੇ ਲੇਖ ਸਿੱਧੇ ਹੋ ਜਾਂਦੇ, ਕਿਉਂਕਿ ਇੱਕੋ ਦਿਨ ਸਾਰੇ ਸਿੱਧੇ ਨਹੀਂ ਹੋ ਜਾਂਦੇ, ਕਾਲਾਂ ਲੱਗੀਆਂ ਸਾਰ ਸਿੰਘ ਕਰਮਾਂ ਨੂੰ, ਇੱਕ ਦਿਨ ਦੇ ਜੀਤੇ ਹੋਣ ਤਾਂ ਇੱਕ ਦਿਨ ਸਿੱਧੇ ਹੋ ਜਾਂਦੇ, ਪਤਾ ਕਿਵੇਂ ਚੱਲਦੇ ਹਨ, ਕਿਤਨੇ ਜਨਮਾਂ ਦੇ ਚਲੇ ਜਾਂਦੇ। ਹਾਂਜੀ, ਸਹੀਓ ਸੰਚਿਤ ਇਕੱਠੇ ਹੋਏ ਕਰਨ, ਸਹੀਓ ਗੁਰੂ ਨੂੰ ਨਮਸਕਾਰ ਕਰਨ ਦਾ ਫਲ ਦੱਸਿਆ, ਗੁਰੂ ਦੇ ਦਰਸ਼ਨ ਕੀਤੇ ਆ ਤਾਂ ਡਿੱਠੇ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੀ ਇਕੱਠੀ, ਜਨਮਾਂ ਜਨਮਾਤਾਂ ਦੀ ਪਾਪਾਂ ਨੂੰ ਕੀ ਤਾਲਕ ਦੂਰ ਹੁੰਦੀ ਹੈ, ਇਸ ਮਨ ਕੋ ਜਨਮ ਜਨਮ ਕੀ ਮਨ ਲੱਗੀ, ਕਾਲਾ ਵਾਸਿਆ ਖਣਲੀ ਧੋਤੀ ਗੁਜਰੀ ਨਾ ਹੋਵੇ ਜੇ ਸਤਿਗੁਰੂ, ਸਤਿਗੁਰੂ ਮਿਲੇ ਉਲਟੀ ਪਈ ਮਤ ਬਦਲਾ, ਯਾਨੀ ਤੇਲੀਆਂ ਦੀ ਬੋਲੂ ਸਾਫ ਕਰਨ ਦੀ ਟਾਕੀ ਹੁੰਦੀ ਹੈ, ਉਸਦੇ ਵਿੱਚ ਮੈਲ ਪੈਂਦੀ ਹੈ, ਹੰਡਿਆਈ ਦੇ ਸ਼ਹਿਦ, ਜਿਹੜੀ ਹੰਡਿਆਈ ਸ਼ਹਿਦ ਮੈਲ ਪਈ ਹੁੰਦੀ ਹੈ, ਜੇ ਉਹਨੂੰ ਸਾਬਣ ਲਗਾਇਆ ਜਾਵੇ ਵਿੱਚੇ ਜਾਂਦਾ, ਇਸੇ ਤਰ੍ਹਾਂ ਇਸ ਮਨ ਨੂੰ ਵੀ ਉਹੀ ਜਿਉਂ ਮੈਲ ਲੱਗੀ ਹੋਈ ਹੈ, ਇਸਨੂੰ ਦੂਰ ਕਰਨ ਵਾਸਤੇ ਗੁਰੂ ਸ਼ਰਨ ਸਾਹਿਬ ਹੋ ਕੇ ਸੇਵਾ ਭਗਤੀ ਵਿੱਚ ਪ੍ਰਵਿਰਤ ਹੋਣਾ ਪੈਂਦਾ, ਕਿਤਨੇ ਜਨਮਾਂ ਜਨਮਾਸ਼ਟਮ ਦੀ ਮੈਲ ਹੈ, ਇਸਨੂੰ ਲਾਹੁਣ ਵਾਸਤੇ ਪੈਰੀ ਸਾਧਸੰਗ ਵੀ ਚੱਲ ਕੇ ਆਈਏ, ਅੱਖੀਂ ਟਹਿਲ ਸੇਵਾ ਕਮਾਈਏ, ਮਸਤ ਗੁਰੂ ਚਰਨਾਂ ਤੇ ਲੀਨੇ, ਅੱਖਾਂ ਗੁਰੂ ਦੀ ਦਾਤ ਵਿੱਚ ਲੀਨ, ਕੰਨਾਂ ਨਾਲ ਗੁਰ ਸ਼ਬਦ ਸੁਣਿਆ ਜਾਵੇ, ਜ਼ਬਾਨ ਨਾਲ ਸ਼ਬਦ ਦਾ ਉਚਾਰ ਹੋਵੇ, ਮਨ ਕਰਕੇ ਭਗਤੀ ਸੇਵਾ ਦਾ ਸੰਕਲਪ ਹੋਵੇ, ਇਸ ਕਰਕੇ ਬਾਣੀ ਦਾ ਨਾਮ ਦਾ ਈਸ਼ਰ ਦਾ ਆਤਮ ਚਿੰਤਨ ਹੋਵੇ, ਬੁੱਧ ਕਰਕੇ ਬ੍ਰਹਮ ਵਿਚਾਰ ਹੋਵੇ, ਅਹੰਕਾਰ ਕਰਕੇ ਦੇਹ ਅੰਗਤਾ ਨੇ ਛੋੜ ਕੇ ਬ੍ਰਹਮ ਅੰਗਤਾ ਧਾਰਨ ਕੀਤੀ ਜਾਵੇ, ਇਉਂ ਜਨਮ ਸਫਲਾ ਹੋ ਜਾਂਦੇ। ਇਹ ਪਰਮਤ ਇਹ ਕਰਮਾਂ ਨੂੰ ਕੱਟਣ ਦਾ ਉਪਰਾਲਾ ਹੈ, ਬੁੱਧ ਸਤਸੰਗ ਹੈ, ਇਸਦੇ ਆਸਰੇ ਹੀ ਪਰਮੇਸ਼ਰ ਅੰਤਰਜਾਮੀ ਹਰਿਕ ਦੇ ਅੰਦਰ ਹੈ, ਕਦੇ ਦੂਰ ਨੀ ਸਾਧਸੰਗ ਕਿਤੇ ਨੂੰ, ਕਿਤਨਾ ਨਜ਼ਦੀਕ ਕਰੇ ਗੈਰ ਅਰਦਾਸ ਹੱਥ ਪੈ ਨੇੜੇ ਸਹਿਜੇ ਹੱਥਾਂ ਪੈਰਾਂ ਨਾਲੋਂ ਵੀ ਨਜ਼ਦੀਕ ਕਰੇ, ਅਸਮ ਵਸਤੂ ਹੋਣ ਕਰਕੇ ਪਰ ਉਸਦਾ ਦੀਦਾਰ ਇੰਨਾ ਨੇੜੇ ਹੋਣ ਕਰਕੇ ਕਿਉਂ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ, ਜਿਹੜੀ ਬਹੁਤ ਨੇੜੇ ਚੀਜ਼ ਹੁੰਦੀ ਹੈ ਉਹ ਆਪਣੇ ਆਪ ਨੂੰ ਨਹੀਂ ਦੇਖ ਸਕਿਆ ਕਰਦੀ, ਅੱਖਾਂ ਆਪਣੀਆਂ ਜਾਂ ਚਿਹਰਾ ਕਹਿ ਲਓ, ਦੂਸਰਿਆਂ ਨੂੰ ਅਸੀਂ ਦੇਖਦੇ ਹਾਂ ਆਪਣੇ ਚਿਹਰੇ ਨੂੰ ਨਹੀਂ ਦੇਖ ਸਕਦੇ, ਜਾਂ ਇਉਂ ਕਹਿ ਲਓ ਅੱਖਾਂ ਦੂਸਰਿਆਂ ਨੂੰ ਦੇਖਦੀਆਂ ਆਪਣੇ ਆਪ ਨੂੰ ਨਹੀਂ ਦੇਖ ਸਕਦੀਆਂ, ਉਹਨਾਂ ਦੇ ਦੇਖਣ ਦਾ ਕੀ ਉਪਾਅ ਹੈ, ਸ਼ੀਸ਼ੇ ਦੀ ਲੋੜ ਹੈ, ਸ਼ੀਸ਼ੇ ਦੁਆਰਾ ਅਸੀਂ ਆਪਣੇ ਚਿਹਰੇ ਨੂੰ ਦੇਖ ਸਕਾਂਗੇ, ਵੈਸੇ ਨਹੀਂ ਦੇਖ ਸਕਾਂਗੇ, ਵੈਸੇ ਸ਼ੀਸ਼ੇ ਦੇ ਵਿੱਚ ਵੀ ਕਈ ਨੁਕਸ ਹਨ ਜਿਹੜੇ ਸਾਨੂੰ ਆਪਣਾ ਚਿਹਰਾ ਨਹੀਂ ਦਿਸਣ, ਅਗਰ ਸ਼ੀਸ਼ਾ ਪੁੱਠਾ ਹੋਵੇ ਤਾਂ ਵੀ ਚਿਹਰਾ ਨਹੀਂ ਦਿਸੇਗਾ, ਸ਼ੀਸ਼ਾ ਮੈਲਾ ਹੋਵੇ ਤਾਂ ਵੀ ਚਿਹਰਾ ਨਹੀਂ ਦਿਸੇਗਾ, ਸ਼ੀਸ਼ਾ ਚਿਹਰੇ ਦੇ ਸਨਮੁਖ ਨਾ ਹੋਵੇ ਤਾਂ ਵੀ ਚਿਹਰਾ ਨਹੀਂ ਦਿਸੇਗਾ, ਇਸੇ ਤਰ੍ਹਾਂ ਹੀ ਪਰਮੇਸ਼ਰ ਆਤਮ ਸਰੂਪ ਆਪਣਾ ਆਪਾ ਸਮਝਦਾ ਪਰਮੇਸ਼ਰ ਕਿਤਨਾ ਨਜ਼ਦੀਕ ਕਰੇ ਗੈਰ ਅਰਦਾਸ ਹੱਥ ਪਏ ਨੇੜੇ, ਉਸਦੇ ਦੀਦਾਰ ਵਾਸਤੇ ਮਨ ਰੂਪੀ ਦਰਪਣ ਦੀ ਜ਼ਰੂਰਤ ਹੈ, ਮਨ ਰੂਪੀ ਸ਼ੀਸ਼ੇ ਵਿੱਚ ਉਸਦਾ ਦੀਦਾਰ ਹੁੰਦਾ ਹੈ, ਇਸ ਮਨ ਨੂੰ ਲੱਗੀ ਹੋਈ ਹੈ ਮੈਲ ਜਨਮਾਂ ਜਨਮਾਤਰਾਂ ਨੇ, ਮਨ ਪੁੱਠਾ ਹੋਇਆ ਹੋਇਆ ਹੈ ਫਿਰ ਮੈਲ ਲੱਗੀ ਹੋਈ ਹੈ, ਫਿਰ ਟਿਕਦਾ ਨਹੀਂ, ਤਿੰਨ ਦੋਸ਼ ਇਹਦੇ ਵਿੱਚ ਪਏ ਹੋਏ ਹਨ, ਮਲ ਯਾਨੀ ਪੁੱਠਾ ਹੋਣਾ ਸ਼ੀਸ਼ਾ ਨਾਸਤਿਕ ਭਾਵਨਾ ਆਈ ਹੋਈ ਹੈ, ਰੱਬ ਹੈ ਨਹੀਂ, ਇਹ ਜਿਹੜੀ ਭਾਵਨਾ ਹੈ ਕੁਸੰਗ ਦੇ ਜ਼ੇਰੇ ਅਸਰ ਹੋ ਕੇ ਬੁਰਾ ਲੱਟੀ ਜਰ ਪੜਨ ਕਰਕੇ ਬੁਰੇ ਕੰਮਾਂ ਵਿੱਚ ਪ੍ਰਵਿਰਤੀ ਹੋਣ ਕਰਕੇ ਮਨ ਇਹੋ ਜਿਹੀ ਹਾਲਤ ਹੋ ਜਾਂਦੀ ਹੈ, ਕਹਿਣ ਲੱਗ ਪੈਂਦਾ ਰੱਬ ਨਹੀਂ ਹੈ, ਸੋ ਇਹ ਮਾਨੋ ਮਨ ਰੂਪੀ ਸ਼ੀਸ਼ਾ ਪੁੱਠਾ ਹੋਇਆ ਹੋਇਆ, ਇਸਦੇ ਸਿੱਧਾ ਕਰਨ ਦਾ ਉਪਾਅ ਸਤਸੰਗ ਹੀ ਹੈ, ਸਤਸੰਗ ਦੁਆਰਾ ਸਤਪੁਰਸ਼ਾਂ ਦੇ ਗੁਰਬਾਣੀ ਦੁਆਰਾ ਵਚਨ ਸੁਣਦਾ, ਇਸ ਨੂੰ ਵਿਸ਼ਵਾਸ ਹੁੰਦਾ ਵਾਕਈ ਰੱਬ ਹੈ ਤਾਂ ਸੀ, ਲੇਕਿਨ ਮੈਨੂੰ ਨਹੀਂ ਦੀਂਦਾ ਤਾਂ ਮੇਰੀ ਅਖਰਤ, ਸੋ ਇਹਦੀ ਇਹ ਨਾਸਤਿਕ ਭਾਵਨਾ ਦੂਰ ਹੋ ਜਾਂਦੀ ਹੈ, ਇਹ ਸ਼ੀਸ਼ਾ ਸਿੱਧਾ ਹੋ ਗਿਆ, ਫਿਰ ਇਹ ਮੈਲਾ ਹੈ, ਮਨ ਰੂਪੀ ਸ਼ੀਸ਼ਾ ਮੈਲਾ ਹੈ, ਮਨ ਕੀ ਹੈ, ਸੰਕਲਪ ਵਿਕਲਪ ਖਿਆਲਾਤ ਜਿਹੜੇ ਹਰ ਵਕਤ ਇਨਸਾਨ ਨੂੰ ਉੱਠਦੇ ਰਹਿੰਦੇ ਨੇ, ਇਹਨਾਂ ਨੂੰ ਮਨ ਕਿਹਾ ਜਾਂਦਾ, ਇਹਨਾਂ ਨੂੰ ਸੰਕਲਪ ਵਿਕਲਪ ਕਿਹਾ ਜਾਂਦਾ, ਸੋ ਇਹ ਮੈਲਾ ਹੈ, ਮੈਲਾ ਕੀ ਹੈ, ਪ੍ਰਗਨ ਦਾ ਖਿਆਲ ਉੱਠਣੇ, ਹਰ ਵਕਤ ਹੀ ਬੁਰਿਆਂ ਕੰਮਾਂ ਦੇ ਖਿਆਲ ਉੱਠਣੇ, ਇਹ ਮਨ ਰੂਪੀ ਸ਼ੀਸ਼ਾ ਮੈਲਾ ਹੈ, ਦੇਖੋ ਜ਼ਰਾ ਅੰਦਰ ਚਾਤੀ ਮਾਰ ਕੇ, ਸੋ ਇਉਂ ਪਹਿਲੇ ਦਰਜੇ ਵਾਲੇ ਜਿਨ੍ਹਾਂ ਦੇ ਮਨ ਵਿੱਚ ਇਹ ਪਿਆਰ ਰੱਬ ਹੈ ਨਹੀਂ, ਉਹ ਸਮਝੋ ਸ਼ੀਸ਼ਾ ਪੁੱਠਾ ਹੈ, ਜੋ ਸਤਸੰਗ ਕਰਨ ਉਹਨਾਂ ਨੂੰ ਪਤਾ ਲੱਗਣਾ ਵਾਕਈ ਰੱਬ ਹੈ, ਦੂਸਰਾ ਮਨ ਦੇ ਵਿੱਚ ਮੈਲ ਪਈ ਹੋਈ ਕਿ ਪ੍ਰਗਨ ਦਾ ਖਿਆਲ ਆ ਉੱਠਣੇ, ਹਰ ਵਕਤ ਹੀ ਕਾਮ ਕਰੋਲੋ ਮੰਗਾਰ ਦੇ ਖਿਆਲ ਉੱਠਦੇ ਰਹਿਣ, ਬੁਰੀਆਂ ਗੱਲਾਂ ਨੂੰ ਚਾਹੁੰਦੇ ਰਹਿਣ, ਇਹ ਮਨ ਰੂਪੀ ਸ਼ੀਸ਼ਾ ਮੈਲਾ ਹੈ, ਸੋ ਇਹ ਵੀ ਰੱਬ ਦਾ ਦੀਦਾਰ ਹੋਣ ਨਹੀਂ ਦਿੱਤਾ, ਇਹਦੇ ਸ਼ੁੱਧ ਕਰਨ ਦਾ ਕੀ ਪ੍ਰਭਾਵ ਹੈ, ਇਹਦੇ ਸ਼ੁੱਧ ਕਰਨ ਦਾ ਸਤਸੰਗ ਦੁਆਰਾ ਸੇਵਾ ਕੀਤੀ, ਸੋ ਤੀਸਰਾ ਇਹ ਮਨ ਜਿਹੜਾ ਹੈ ਹਿਲਦਾ, ਇਕਾਗਰ ਨਹੀਂ ਹੁੰਦਾ, ਟਿਕਦਾ ਨਹੀਂ। ਇਸ ਦੇ ਵਾਸਤੇ ਹੀ ਧਿਆਨ ਸਿਮਰਨ ਉਪਾਸ਼ਨਾ ਕੀਤੀ ਜਾਂਦੀ ਹੈ। ਜਦੋਂ ਤਿੰਨ ਦੋਸ਼ ਦੂਰ ਹੋ ਗਏ, ਸਤਿੰਗ ਪਰਮੇਸ਼ਰ ਕਦੇ ਦੂਰ ਨਹੀਂ, ਨਾ ਕਿਤੋਂ ਆਉਣਾ ਹੈ ਨਾ ਕਿਤੇ ਗਿਆ, ਅੰਦਰੋਂ ਹੀ ਉਹ ਦੀਦਾਰ ਹੋ ਜਾਣਾ। ਜਿਵੇਂ ਸਿੱਧਾ ਸਾਫ ਔਰ ਟਿਕਿਆ ਸ਼ੀਸ਼ਾ ਚਿਹਰੇ ਦੇ ਸਨਮੁਖ ਹੋਵੇ, ਜਿਉਂ ਕਿ ਤਿਉਂ ਚਿਹਰਾ ਨਜ਼ਰ ਆ ਜਾਂਦਾ ਹੀ ਆਉਂਦੇ ਸਪੈਣ। ਸੋ ਲੋੜ ਤਾਂ ਸਾਨੂੰ ਇਹਨਾਂ ਤਿੰਨਾਂ ਦੋਸ਼ਾਂ ਨੂੰ ਦੂਰ ਕਰਨ ਦੀ ਹੈ। ਭਾਵੇਂ ਇਸ ਗੱਲ ਦੀ ਸੂਝਬੂਝ ਹਰੀ ਤਰ੍ਹਾਂ ਨਹੀਂ, ਲੇਕਿਨ ਅਸਲ ਪਰਮ ਪ੍ਰਯੋਜਨ ਇਹੀ ਹੈ। ਸੋ ਆਓ, ਇਸ ਦੇ ਵਾਸਤੇ ਹੀ ਮੁੱਢ ਚੀਜ਼ ਜਿਹੜੀ ਹੈ, ਮੁੱਖ ਚੀਜ਼ ਜਿਹੜੀ ਹੈ, ਸਤਸੰਗ ਹੈ। ਸੋ ਸਤਸੰਗ ਕਰਨ ਦਾ ਢੰਗ ਤਿੰਨ ਦਿਨ 'ਤੇ ਆਪਾਂ ਵਿਚਾਰ ਕਰ ਰਹੇ ਹਾਂ, ਸ਼ਰਧਾ ਹੋਣੀ ਚਾਹੀਦੀ ਹੈ, ਅਤੇ ਦੂਸਰਾ ਨਿਰਮਾਣਤਾ, ਔਰ ਤੀਸਰੀ ਚੀਜ਼ ਜਿਸ ਦੀ ਇਕਾਗਰਤਾ, ਕਦੇ ਹੀ ਐਸਾ ਸਾਨੂੰ ਗੁਰੂ ਜੀ ਨੇ ਪ੍ਰਵਾਨ ਕੀਤਾ। ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਆ ਗਏ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ, ਬੈਠ ਗਏ, ਦਿਲ ਨਾ ਲੱਗਿਆ, ਖੰਘਣ ਲੱਗ ਪੈਣਾ, ਬਣਾਉਟੀ ਖੰਘ ਬਣਾ ਲੈਣੀ, ਜਾਂ ਹੋਰ ਇੱਧਰ ਉੱਧਰ ਖਿਆਲ ਨੂੰ ਦੌੜਾਉਣਾ, ਉਹਨਾਂ ਦਾ ਦਰਜਾ ਖੰਘਿਆ ਨਹੀਂ। ਦਰਅਸਲ ਉਹ ਵੀ ਸਰੋਤੇ ਨਹੀਂ। ਤੀਸਰੇ ਦਰਜੇ ਦੇ ਉਂਘੇ, ਯਾਨੀ ਜਦੋਂ ਹਰੀ ਜਸ ਹੁੰਦਾ, ਪਾਪ ਦੂਰ ਹੁੰਦੇ, ਮਨ ਇਕਾਗਰਤਾ ਦੇ ਵਿੱਚ ਆ ਜਾਂਦਾ, ਕਈਆਂ ਨੂੰ ਨੀਂਦ ਆ ਜਾਂਦੀ, ਸ਼ਾਂਤੀ ਆ ਜਾਂਦੀ। ਉਸ ਮੌਕੇ ਬਹੁਤਿਆਂ ਨੂੰ ਆਲਸ ਆ ਜਾਏਗਾ, ਨੀਂਦ ਜਿੱਥੇ ਸ਼ਾਂਤੀ ਹੋਵੇ ਉੱਥੇ ਨੀਂਦ ਆ ਜਾਂਦੀ ਬਹੁਤ। ਉਸਦੇ ਵਾਸਤੇ ਦਰਅਸਲ ਉਹ ਵੀ ਸਰੋਤ ਨੇ, ਉਹਨਾਂ ਨੂੰ ਉਂਘੇ ਕਹਿੰਦੇ। ਉਸ ਦੋਸ਼ ਨੂੰ ਦੂਰ ਕਰਨ ਵਾਸਤੇ ਸ਼ਬਦ ਦੇ ਵਿੱਚ ਬੋਲਣਾ ਬਹੁਤਾ ਹੀ ਲਾਭਦਾਇਕ ਹੈ। ਜ਼ਬਾਨ ਪਵਿੱਤਰ ਹੁੰਦੀ ਹੈ, ਔਰ ਆਲਸ ਕਦੇ ਨਹੀਂ ਆਵੇਗੀ ਜਿਹੜੇ ਸ਼ਬਦ ਦੇ ਵਿੱਚ ਬੋਲਦੇ ਰਹਿਣਗੇ, ਜ਼ਿਆਦਾ ਇਕਾਗਰਤਾ ਬਣੇਗੀ। ਇਸ ਕਰਕੇ ਹੀ ਬਜ਼ੁਰਗਾਂ ਨੇ, ਸਤਪੁਰਸ਼ਾਂ ਨੇ ਸਿੱਧਾ ਕੀਰਤਨ ਕਰਨ ਦੇ ਰਿਵਾਜ਼ ਤੋਰੇ, ਤਾਂ ਕਿ ਸਭ ਬੋਲ ਸਕਣ, ਸੌਖੇ ਬੋਲ ਸਕਣ, ਕਿਉਂਕਿ ਰਾਗ ਐਸੀ ਕੋਈ ਚੀਜ਼ ਹੈ, ਨਾ ਇਸ ਨੂੰ ਹਰ ਇੱਕ ਕਰ ਸਕੇ, ਨਾ ਇਸ ਨੂੰ ਹਰ ਇੱਕ ਸਮਝ ਸਕੇ। ਪਰ ਸਿੱਧਾ ਕੀਰਤਨ ਜਿਹੜਾ ਹੈ ਵਾਹਿਗੁਰੂ ਦਾ ਜਸ ਕਰਨਾ ਹੈ, ਪੈਦਾ ਜਸ ਨੇ ਕਰਨਾ ਹੈ। ਸੰਗੀਤ ਦੇ ਵਿੱਚ ਮਨ ਟਿਕਦਾ ਹੈ, ਸੰਗੀਤ ਚੀਜ਼ ਕਹੀ ਦੀ ਹੈ, ਪਰ ਜੇ ਸ਼ਬਦ ਦੇ ਵਿੱਚ ਬੋਲਿਆ ਜਾਵੇ ਤੇ ਇਹ ਦੋਸ਼ ਜਿਹੜਾ ਹੈ ਆਲਸ ਨੀਂਦ ਆ ਜਾਣੀ, ਇਸ ਤੋਂ ਕੁਦਰਤੀ ਬਚਿਆ ਰਹਿੰਦਾ। ਔਰ ਬਾਣੀ ਦਾ ਕੀਰਤਨ ਦਾ ਵਿਸ਼ੇਸ਼ ਆਨੰਦ ਆਉਂਦਾ, ਕਿਉਂਕਿ ਖਿਆਲ ਇੱਧਰ ਉੱਧਰ ਹਰਗਿਜ਼ ਜਾਂਦਾ ਹੀ ਨਹੀਂ, ਪੂਰਾ ਧਿਆਨ ਵਿੱਚ ਜੁੜਿਆ ਰਹਿੰਦਾ। ਇੱਕ ਦਫ਼ਾ ਆਪ ਬੋਲਣ ਦਾ ਖਿਆਲ ਹੁੰਦਾ ਹੈ, ਦੋ ਦਫ਼ਾ ਸੁਣਦਾ ਹੈ ਕਿਸ ਤਰੀਕੇ ਤੋਂ ਸਭ ਮਾਈ ਭਾਈ ਨੂੰ ਬੁਲਾਉਣ ਦਾ ਰਿਵਾਜ਼ ਪੁਰਸ਼ਾਂ ਬਜ਼ੁਰਗਾਂ ਨੇ ਚਲਾ। ਛੇ ਯਾਨੀ ਉਂਗੇ, ਤੀਸਰੇ ਝੂੰਗੇ ਅਸਲ ਸਰੋਤੇ ਉਹ ਹਨ ਜਿਹੜੇ ਆਪਣੇ ਖਿਆਲ ਨੂੰ ਸ਼ਬਦ ਦੇ ਵਿੱਚ ਮਿਲਾ ਕੇ ਸ਼ਬਦ ਰੂਪ ਕਰਦੇ। ਇਤਨੀ ਬਿਰਤੀ ਦੀ ਇਕਾਗਰਤਾ ਹੋ ਜੇ, ਇਤਨੀ ਦੇਰ ਤੱਕ ਰੀਜਸ ਹੋ ਰਿਹਾ, ਇਹ ਨਹੀਂ ਪਤਾ ਮੈਂ ਕਿੱਥੇ ਬੈਠਾ, ਦੇਸ਼ ਕਾਲ ਵਸਤੂ ਖੁੱਲ ਜੇ, ਕਿਹੜੇ ਥਾਂ ਬੈਠਾ, ਮੇਰੇ ਨੇੜੇ ਤੇੜੇ ਕੀ ਹੈ, ਔਰ ਕਿਤਨਾ ਸਮਾਂ ਗੁਜ਼ਰ ਗਿਆ। ਯਾਨੀ ਜਦੋਂ ਸਰੀਰ ਹੀ ਭੁੱਲ ਗਿਆ, ਸਰੀਰ ਦਾ ਪਤਾ ਨਹੀਂ, ਤਾਂ ਹੋਰ ਚੀਜ਼ ਕਿੱਥੇ ਯਾਦ ਰਹੇਗੀ। ਖਿਆਲ ਇੰਨਾ ਬਿਰਤੀ ਦੀ ਇਕਾਗਰਤਾ ਸ਼ਬਦ ਵਿੱਚ ਹੋ ਜਾਏਗੀ। ਯਾਨੀ ਅਸਲ ਸਰੋਤੇ ਉਹ ਹਨ, ਉਹ ਸੌ ਦਾ ਸੌ ਨੰਬਰ ਲੈਂਦੇ ਹਨ, ਉਹਨਾਂ ਨੂੰ ਉਹ ਸੁੱਖ, ਉਹ ਆਨੰਦ, ਉਹ ਸਰੂਰ, ਉਹ ਮਸਤੀ, ਉਹ ਕੁਮਾਰੀ ਪ੍ਰਾਪਤ ਹੁੰਦੀ ਹੈ, ਜਿਹਦੀ ਵੱਧ ਕੱਲ੍ਹ ਗੁਰੂ ਜੀ ਨੇ ਅਸੀਂ ਚੜ੍ਹੀ ਰਹੇ ਦਿਨ ਰਾਤ ਨਾਮ ਹੋਣਾ। ਆਇਓ ਫਿਰ ਇਹ ਵੀ ਵਿਚਾਰ ਕਰਕੇ ਦੇਖੋ, ਸਤਸੰਗ ਦੀ ਮਹਿਮਾ ਕਿਤਨੀ ਗਹਿਨ ਕੀਤੀ। ਸਾਰਿਆਂ ਮਤ ਮਤਾਂਤਰਾਂ ਵਾਲਿਆਂ ਨੇ, ਗੁਰਬਾਣੀ 'ਚ ਖਾਸ ਕਰ ਗੁਰੂ ਜੀ ਨੇ ਸਤਸੰਗ ਕਰਨ ਦੀ ਤਾਕੀਦ, ਔਰ ਸਤਸੰਗ ਦੀ ਕਿਤਨੀ ਮਹਿਮਾ ਕਤਨੀ ਕੀਤੀ। ਸਤਸੰਗ ਦੁਆਰਾ ਚੋਰ ਠੱਗ ਬੜੇ ਬੜੇ ਧਾਰਮਿਕ ਦੁਰਾਚਾਰੀ ਵੀ ਉੱਤਮ ਅਵਸਥਾ ਨੂੰ, ਉੱਚੀਆਂ ਅਵਸਥਾ ਨੂੰ ਪ੍ਰਾਪਤ ਹੋਏ। ਰਿਸ਼ੀ ਮੁਨੀ, ਸੰਤ ਭਗਤ ਆਦਿ ਬੜੇ ਬੜੀਆਂ ਸ਼ਕਤੀਆਂ ਦੇ ਮਾਲਕ ਬਣੇ। ਤੇ ਉਹ ਸਤਸੰਗ ਜਿਹਦੇ ਵਿੱਚ ਖੇਚਲ ਕੋਈ ਨਹੀਂ, ਤਕਲੀਫ ਕੋਈ ਨਹੀਂ, ਕਿਉਂ ਨਹੀਂ ਕੀਤੀ ਜਾਂਦੀ, ਕਿਉਂ ਨਹੀਂ ਹਰੇਕ ਕਰਦਾ, ਸਵਾਲ ਕੀਤਾ ਕਿਸੇ ਸਤਪੁਰਖ ਦਾ, ਪਰ ਉਹ ਦੱਸਿਆ ਵੀ ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮਹਿਲ ਭਰੀ ਜੇ, ਕੋਈ ਵੱਡੇ ਭਾਗ ਸਤਸੰਗ ਪ੍ਰਾਪਤ ਜਿਨ ਪੇਟ ਤੇ ਦੁਰਮਤ ਹੋਈ। ਵੱਡੇ ਭਾਗਾਂ ਨਾਲ ਸਤਸੰਗ ਮਿਲਦੀ ਹੈ, ਤੇ ਉਹ ਪੂਰੇ ਤਰੀਕੇ ਸਿਰ ਕਰਨ ਦੀ ਜਾਂਚ ਸਿੱਖਣੀ ਚਾਹੀਦੀ ਹੈ। ਇਹ ਤਿੰਨ ਗੱਲਾਂ ਦੁਆਰਾ ਇਹੀ ਗੱਲ ਕਹੀ ਸੀ ਨਾ ਸ਼ਿਵਾ ਨੇ, ਪਾਰਵਤੀ ਦੇ ਚਿੱਤ ਵਿੱਚ ਅੰਮ੍ਰਿਤਾ ਸੁਣਨ ਦੀ ਇੱਛਾ। ਕਈ ਦਫ਼ਾ ਉਸਨੇ ਆਪਣੀ ਉਤਕੰਠਾ ਜ਼ਾਹਰ ਕੀਤੀ ਸ਼ਿਵਾ ਦੇ ਅੱਗੇ, ਮਹਾਰਾਜ ਅਮਰ ਕਥਾ ਸੁਣੋ, ਅਮਰ ਕੀ ਹੈ ਪਰਮੇਸ਼ਰ, ਉਸਦੀ ਕਥਾ, ਉਸਦਾ ਜਸ ਕਿਸੇ ਤਰੀਕੇ ਸਿਰ ਕਿਸੇ ਜ਼ਬਾਨ ਵਿੱਚ ਕਿਵੇਂ ਬਿਆਨ ਕੀਤਾ ਜਾਵੇ। ਪ੍ਰਾਣੀ ਨੂੰ ਅਮਰ ਕਰਦਾ ਹੈ, ਯਾਨੀ ਜਨਮ ਮਨ ਤੋਂ ਰਹਿਤ ਕਰਦਾ ਹੈ। ਸੋ ਕਹਿਣ ਲੱਗੇ ਅਮਰ ਕਥਾ ਸੁਣਾਓ, ਉਹਦੀ ਗੱਲ ਸੁਣ ਕੇ ਸ਼ਿਵ ਜੀ ਕਹਿੰਦੇ ਤੈਨੂੰ ਅੰਮ੍ਰਿਤ ਕਥਾ ਸੁਣਾਵਾਂਗੇ, ਪਰ ਤੇਰੇ ਵਿੱਚ ਮੈਂ ਇੱਕ ਦੋਸ਼ ਦੇਖ ਰਿਹਾ ਹਾਂ ਜਿਹੜਾ ਤੈਨੂੰ ਅੰਮ੍ਰਿਤ ਕਥਾ ਸੁਣਨ ਵਿੱਚ ਵਿਘਨਕਾਰੀ ਹੈ। ਕਹਿਣ ਲੱਗੇ ਉਹ ਕਿਹੜਾ ਦੋਸ਼ ਹੈ? ਉਹ ਦੋਸ਼ ਤੂੰ ਸੌਂ ਜਾਂਦੀ ਹਰੀ ਜਾਂ ਸੁਣਨ ਦੇ ਵਿੱਚ, ਤੈਨੂੰ ਨੀਂਦ ਆ ਜਾਂਦੀ ਹੈ। ਇਸ ਕਰਕੇ ਜੇ ਤੂੰ ਨੀਂਦ ਤੋਂ ਰਹਿਤ ਹੋ ਕੇ ਹਰੀ ਕਥਾ ਸੁਣੇ ਮੈਂ ਤੈਨੂੰ ਸੁਣਾਵਾਂਗਾ। ਉਹ ਕਹਿਣਗੇ ਬਹੁਤ ਅੱਛਾ, ਮੈਂ ਨੀਂਦ ਤੋਂ ਆਲਸ ਤੋਂ ਰਹਿਤ ਹੋ ਕੇ ਜ਼ਰੂਰ ਸੁਣਾਂਗੀ। ਖੈਰ ਫਿਰਦੇ ਫਿਰਦੇ ਅੱਜ ਇਸ ਉਸ ਥਾਂ ਪਹੁੰਚ ਗਏ, ਕਸ਼ਮੀਰ ਦੇ ਇਲਾਕੇ ਦੇ ਵਿੱਚ, ਸ਼੍ਰੀਨਗਰ ਦੇ ਇਲਾਕੇ ਵਿੱਚ ਥਾਂ ਹੈ ਜਿਹੜਾ ਇਸੀ ਕਰਕੇ ਅਮਰਨਾਥ ਕਰਕੇ ਮਸ਼ਹੂਰ ਹੈ। ਉੱਥੇ ਅੰਮ੍ਰਿਤਾ ਸੁਣਾਈ ਸ਼ਿਵਾ ਨੇ। ਇੱਕ ਬਰੋਟੇ ਦਾ ਦਰਖਤ ਹੈ, ਉਸਦੇ ਹੇਠਾਂ ਬਹੁਤ ਸੋਹਣਾ ਥਾਂ ਰਮਣੀਕ ਥਾਂ, ਵੈਸੇ ਕਸ਼ਮੀਰ ਦੀ ਧਰਤੀ ਰਮਣੀਕ ਹੈ। ਸੋ ਇਉਂ ਬੁਹੜ ਦਾ ਦਰਖਤ ਇਕਾਂਤ ਦੇਖ ਕੇ ਬਹੁਤ ਸੋਹਣਾ ਲੱਗਿਆ ਵੀ ਇਹ ਇਕਾਂਤ ਥਾਂ ਹੈ। ਕਹਿਣ ਲੱਗੇ ਪਾਰਵਤੀ ਇਹ ਥਾਂ ਹੈ ਹਰੀ ਕਥਾ ਅਮਰ ਕਥਾ ਸੁਣਾਉਣ ਵਾਲੀ, ਬਹੁਤ ਅੱਛਾ। ਬੈਠ ਗਿਆ ਆਸਣ ਵਿਛਾ ਕੇ ਸ਼ਿਵ ਜੀ ਸਾਹਮਣੇ, ਪਾਰਵਤੀ ਨੇ ਆਪਣਾ ਆਸਣ ਵਿਛਾ ਲਿਆ, ਹੋਰ ਕੋਈ ਸਰੋਤਾ ਨਹੀਂ ਸੀ ਤੁਮੇ, ਉਹ ਵਕਤਾ ਉਹ ਸਰੋਤਾ। ਕਹਿਣ ਲੱਗੇ ਦੇਖ ਹੁਣ ਆਪਣੇ ਜਿਹੜਾ ਤੇਰੇ ਵਿੱਚ ਵਿਘਨ ਹੈ, ਨੀਂਦ ਆ ਜਾਣੀ ਤੈਨੂੰ ਹਰੀ ਜਸ ਦੇ ਵਿੱਚ, ਉਹ ਤੋਂ ਸਾਵਧਾਨ ਹੋ ਕੇ ਜੀ। ਬਹੁਤ ਅੱਛਾ, ਕਹਿਣ ਮੈਂ ਤਾਂ ਅੱਖਾਂ ਮੀਟ ਕੇ ਬੈਠ ਜਾਣਾ, ਮੈਂ ਤਾਂ ਇੱਧਰ ਉੱਧਰ ਦੇਖਣਾ ਕੋਈ ਨਹੀਂ, ਲੇਕਿਨ ਇਸ ਸ਼ਰਤ ਨੂੰ ਮੱਦੇਨਜ਼ਰ ਰੱਖਦਿਆਂ ਤੂੰ ਹੰਗੂਰਾ ਭਰੀ ਜਾਏ, ਹੰਗੂਰਾ ਭਰੀ ਹੈ ਮੈਂ ਸਮਝੂੰਗਾ ਤੂੰ ਜਾਗਦੀ ਹੈ, ਅੱਛੀ ਤਰ੍ਹਾਂ ਧਿਆਨ ਦੇ ਕੇ ਸੁਣ ਰਹੀ ਹੈ, ਤਾਂ ਮੈਂ ਪ੍ਰੇਮ ਨਾਲ ਸੁਣਾ ਹੀ ਚੱਲਾਂਗਾ। ਜਿਸ ਵਕਤ ਹੰਗੂਰਾ ਬੰਦ ਹੋ ਗਿਆ ਮੈਂ ਕਥਾ ਬੰਦ ਕਰ ਦੇਣੀ, ਕਿਉਂ ਐਸਾ ਨਾ ਹੋਵੇ ਮੇਰੀ ਮਗਜ਼ ਸਫਾਈ ਵਿਅਰਥ ਜਾਵੇ, ਤੂੰ ਲਾਭ ਨਾ ਉਠਾ ਸਕੀ। ਬਹੁਤ ਅੱਛਾ, ਕਹਿਣ ਇਸੀ ਤਰ੍ਹਾਂ ਕੀਤਾ। ਸ਼ਿਵਾ ਨੇ ਨੇਤਰ ਮੀਟ ਲਏ, ਨੇਤਰ ਮੀਟ ਕੇ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ। ਕਥਾ ਚੁੱਕੇ ਲੰਬੀ ਸੀ, ਪਾਰਵਤੀ ਨੂੰ ਨੀਂਦ ਆ ਗਈ, ਨੀਂਦ ਆ ਗਈ, ਗਰਦਨ ਲੁੱਟ ਗਈ। ਇੱਕ ਜਿਸ ਵਕਤ ਇਹ ਕਹਿ ਰਹੇ ਸੀ ਸ਼ਿਵ ਜੀ ਵੀ ਜੇ ਤੈਂ ਕਥਾ ਪੂਰਾ ਬੰਦ ਕਰ ਦੇ ਤਾਂ ਮੈਂ ਕਥਾ ਬੰਦ ਕਰ ਦਿਆਂਗਾ। ਉੱਥੇ ਇੱਕ ਤੋਤਾ ਰਹਿੰਦਾ ਸੀ, ਤੋਤੇ ਦਾ ਬੱਚਾ ਆਲਣਾ ਸੀ ਉੱਪਰ, ਉਹ ਸੁਣ ਰਿਹਾ ਸੀ। ਤੋਤਾ ਬੜਾ ਸਿਆਣਾ ਜਾਨਵਰ ਹੁੰਦਾ, ਦੇਖਦੇ ਹੀ ਆਦਮੀਆਂ ਵਾਂਗੂ ਬੋਲਦਾ ਹੈ, ਚੁੱਪ ਚੁੱਪ ਉਸੀ ਤਰ੍ਹਾਂ ਗੱਲਾਂ ਬਾਤਾਂ ਕਰਦਾ ਹੈ, ਰਾਮ ਰਾਮ ਪੜ੍ਹੇ ਹੁੰਦੇ ਨੇ ਬਹੁਤੇ ਤੋਤੇ, ਬੜਾ ਸਿਆਣਾ ਜਾਨਵਰ। ਉਹ ਸੁਣ ਰਿਹਾ ਸੀ, ਉਸਨੇ ਸੋਚਿਆ ਜੋ ਮੈਨੂੰ ਲਾਭ ਪ੍ਰਾਪਤ ਹੋ ਰਿਹਾ, ਅਗਰ ਇਹਦਾ ਹੰਗੂਰਾ ਨਾ ਸੁਣਿਆ ਸ਼ਿਵਾਂ ਦੇ ਕੰਨਾਂ ਵਿੱਚ, ਵੈਸੇ ਤਾਂ ਨੇਤਨ ਮੀਟੀ ਬੈਠੇ ਦੇਖਣੇ ਤੇ ਗਰਦਨ ਲੁੱਟ ਗਈ ਸੌਂ ਗਈ, ਤੇ ਇਹਨੇ ਅੰਗੂਰੇ ਤੇ ਸ਼ਰਤ ਰੱਖੀ ਹੈ, ਅੰਗੂਰਾ ਕੰਨ ਵਿੱਚ ਨਾ ਪਿਆ, ਇਹਨੇ ਸਮਝਣਾ ਵੀ ਇਹ ਸੌਂ ਗਏ, ਇਹਨੇ ਕਥਾ ਬੰਦ ਕਰ ਦੇਣੀ, ਜਿਹੜਾ ਲਾਭ ਮੈਨੂੰ ਪ੍ਰਾਪਤ ਹੋ ਰਿਹਾ ਤਾਂ ਉਹ ਮੈਂ ਤਾਂ ਵਾਂਝਾ ਜਾਵਾਂਗਾ, ਇਹ ਤਾਂ ਸੌਂ ਗਈ, ਕਿਉਂ ਨਾ ਹੋਵੇ ਮੈਂ ਅੰਗੂਰਾ ਭਰੀ ਜਾਵਾਂ। ਤੋਤਾ ਬੋਲਣ ਜਾਣਦਾ ਆਦਮੀਆਂ ਨੂੰ, ਤੋਤੇ ਨੇ ਕਹਿਣਾ ਸ਼ੁਰੂ ਕਰਤਾ। ਤੋ ਸ਼ਿਵ ਜੀ ਕਥਾ ਕਰੇਂਗੇ। ਜਿਸ ਵਕਤ ਕਥਾ ਦੀ ਸਮਾਪਤੀ ਹੋਈ, ਨੇਤਰ ਖੋਲੇ, ਸ਼ਿਵਾ ਨੇ ਕੀ ਦੇਖਿਆ, ਪਾਰਵਤੀ ਤਾਂ ਸੁੱਤੀ ਪਈ, ਗਰਦਨ ਲੁਟਕੀ, ਕਿਉਂ ਬੈਠਾ ਆਦਮੀ ਵੀ ਗਰਦਨ ਲੁਟਕ ਜਾਏ, ਸਮਝੋ ਸੁੱਤਾ ਪਿਆ। ਹੈਰਾਨ ਹੋ ਗਏ ਵੀ ਅੰਗੂਰਾ ਕੌਣ ਭਰਦਾ ਸੀ, ਸੁੱਤੀ ਪਈ ਹੋਈ ਹੈ। ਇੱਧਰ ਉੱਧਰ ਨਿਗਾਹ ਗੜਾਈ ਤਾਂ ਇੱਕ ਤੋਤੇ ਦਾ ਬੱਚਾ ਬੈਠਾ ਆਲਣੇ ਵਿੱਚ। ਮਿਰਦੀ ਕੀ ਸਮਝਿਆ ਵੀ ਤੋਤਾ ਬੜਾ ਸਿਆਣਾ ਜਾਨਵਰ ਹੈ, ਇਹ ਆਦਮੀ ਮੰਗ ਬੋਲ ਵੀ ਲੈਂਦੇ, ਇਹ ਅੰਗੂਰਾ ਭਰਦਾ ਰਿਹਾ। ਸ਼ਿਵ ਜੀ ਤਮਾਮ ਗੁਣੀ ਮੰਨੇ, ਤਿੰਨ ਜਿਹੜੇ ਮੁੱਖ ਦੇਵਤੇ ਮੰਨੇ, ਕਾਰਗੁਣ ਬ੍ਰਹਮਾ ਵਿਸ਼ਨੂੰ ਸ਼ਿਵ, ਬ੍ਰਹਮਾ ਰਜੋ ਵਿਸ਼ਨੂੰ ਸਤੋ ਤੇ ਸ਼ਿਵ ਤਮੋ। ਤਮੋ ਗੁਣੀ ਪੁਰਸ਼ ਜਿਹੜਾ ਹੈ ਉਹਨੂੰ ਗੁੱਸਾ ਵੀ ਜਲਦੀ ਆਉਂਦਾ, ਸ਼ਾਂਤ ਵੀ ਛੇਤੀ ਹੋ ਜਾਇਆ ਕਰਦਾ। ਸ਼ਿਵ ਜੀ ਤਮੋ ਗੁਣੀ ਮੰਨੇ, ਲੈ ਕਰਤਾ ਜੋ ਹੈ ਨਾ, ਤਮੋ ਗੁਣੀ ਤਾਂ ਫਿਰ ਦੁਨੀਆਂ ਦੀ ਲੈ ਨਹੀਂ ਹੁੰਦੀ। ਇੱਕ ਕਮਾਈ ਜੁਕਤੀ ਦੇ ਤਿੰਨ ਚੇਲੇ ਪ੍ਰਮਾਣ ਗੁਰੂ ਜੀ ਨੇ ਲਿਖਿਆ ਹੈ, ਇੱਕ ਸੰਸਾਰੀ ਭੰਡਾਰੀ ਇੱਕ ਲਾਏ ਦੀਵਾਨ, ਜਿਸ ਭਾਵੇ ਤੇ ਚਲਾਵੇ ਜੁਗਲ ਦਾ ਪ੍ਰਮਾਣ ਉਹ ਲਿਖੇ ਉਹਨਾਂ ਨਦਰ ਨਾਮ ਨੇ ਬਹੁਤ ਸਾਹਿਬ ਜਾਣ। ਜਿੱਦਾਂ ਨੇ ਪੁੱਛਿਆ ਸੀ ਨਾ ਗੁਰੂ ਬਾਬਾ ਜੀ ਨੂੰ, ਆਪ ਸੰਸਾਰ ਦੀ ਉਤਪਤੀ ਕੈਸੇ ਜਾਣਦੇ ਹੋ, ਕੈਸੇ ਸਮਝਦੇ ਹੋ? ਗੁਰੂ ਜੀ ਕਹਿਣ ਲੱਗੇ, ਉਤਪਤੀ ਕਰਤਾ ਤਾਂ ਪਰਮੇਸ਼ਰ ਹੀ ਹੈ, ਲੇਕਿਨ ਜਿਵੇਂ ਕੋਈ ਗਵਰਨਮੈਂਟ ਕੰਮਕਾਰ ਚਲਾਉਣ ਵਾਸਤੇ ਤਿੰਨ ਵਜ਼ੀਰ ਮੁਕਰਰ ਕਰ ਦੇਵੇ, ਇਸੀ ਤਰ੍ਹਾਂ ਪਰਮੇਸ਼ਰ ਅੰਤਰ ਜਿਵੇਂ ਤਿੰਨ ਮੁੱਖ ਦੇਵਤੇ ਬ੍ਰਹਮ ਨੂੰ ਉਤਪਤੀ ਕਰਨ ਵਾਲਾ ਨੂੰ ਤਾਕਤ ਦੇ ਦਿੱਤੀ, ਵਿਸ਼ਨੂੰ ਨੂੰ ਪਾਲਣਾ ਕਰਨ ਦੀ ਤਾਕਤ ਦੇ ਦਿੱਤੀ ਸਤਗੁਣੀ ਪ੍ਰਧਾਨ, ਔਰ ਸ਼ਿਵਾ ਨੂੰ ਤਮਗੁਣੀ ਪ੍ਰਧਾਨ ਹੋਣ ਕਰਕੇ ਲੈ ਕਰਨ ਦੀ ਤਾਕਤ ਦੇ ਦਿੱਤੀ, ਇਸ ਕਰਕੇ ਤਿੰਨ ਦੇਵਤੇ ਕਾਰਕੁਨ ਬਣਾ ਤੇ, ਲੇਕਿਨ ਸ੍ਰਿਸ਼ਟੀ ਦਾ ਉਤਪਤ ਕਰਤਾ ਪਰਮੇਸ਼ਰੀ ਹੈ, ਸ਼ਕਤੀ ਸਾਰੀ ਉਸੀ ਦੀ ਹੈ ਇਹਨਾਂ ਦੀ ਜੀ, ਇਉਂ ਫਰਮਾਨ ਕੀਤਾ ਸੀ। ਸਤੋਗੁਣੀ ਪੁਰਸ਼ ਜਿਹੜਾ ਛੇਤੀ ਖੁਸ਼ ਵੀ ਨਹੀਂ ਹੋਇਆ ਕਰਦਾ, ਛੇਤੀ ਨਾਰਾਜ਼ ਵੀ ਨਹੀਂ ਹੋਇਆ ਕਰਦਾ, क्यों जिस वक्त शिवा ने देख लिया ये तोता अंगूरा पर्दा रहा, उसी वक्त तरसूल खिंचे वो भी ताड़ गया। ये नाराज होंगे मेरे से, ऐसा ना हो तरसूल नार मेरा खात्मा कर दे। अपने उडारी मारे, शिवा ने भी अपनी शक्ति द्वारा पीछे उडारी मारी। हाँ जी, जाने जाने अपने बचाव वास्ते तोता वेद व्यास आश्रम से वो अपने घर में उन्होंने घर वाली जिस तरह वाटका से खड़ी हुई वासी लै रही थी। ये जान के इन्होंने तरी डिगा मेरा बचाव कर शिवा तो घबराया बंदा कुछ से कुछ कर मैंने वासी लै रही थी क्योंकि मुंह अड्डिया मुंह थाई पेट में ही लंघ जाता क्या उन्होंने बाहर शिव जी खड़े व्यास जी बाहर निकले शिवा में खड़े होंगे के नमस्कार की आओ शिव भगवान कैसे है कह गए तो तोता आया एक अंदर का कथा सुन गया की हो गया कथा सुन कोई बुरी गल हुई है दसो थोड़ा की गया तुझे सुनाई गए यदा भला हो जाएगा तो इनी गल कहते शिव जी ठंडा हो गया गल तो यू करके दस दिन वो अमर कथा सुन का महात्म दसते हैं कितना फल हों कथा सुन का सुन दे महात्म सिद्धा के उत्तर प्रश्न करते हैं गुरु बाबा जी ने चार पौड़ियां श्री जपजी साहब के सुन दे महात्म दिखाई हैं जेड़े जेड़े परमेश्वर का जस सुनते हैं उन्होंने फल प्राप्त होंगे है। सुने सिद्ध पीर सुरनाथ सुने थरत तबले आकाश सुने दीप लोल पाता सुने भो न सकै काश नानक भगतां सदा विगास सुने दुख पाप करता वाहिगुरु का जस सुन करके पापा का दुखा का कट्ठा ही नाश हो जाया करता है। पापां दा होए नाश सुन के गुरबाणी पापां दा होए नाश सुन के कारज कोई कारज कारण तो होया करता है यानी दुखां दा कारण पाप हैं। अगर कारण नष्ट हो जाए कारज ने जरूरी नष्ट हो जाना है तो कारण पाप जेड़े हैं उन्हें नष्ट करने वास्ते गुरु जी ने वाहगुरु का नाम वाहगुरु का जस सब ते वड्डी चीज मनी जिवें अग जड़ी है करोड़ा मन रूह नूं छिन्न मात्र विच फूक के रख दिंदी है किसी तरह हर को नाम कोट पाप अगर पाप नष्ट हो गए दुखा ने जरूर नष्ट होना दुखा तो सारी दुनिया डरती है दुख कोई भी नहीं चाहता सुख सारे चाहते हैं तांते दुख निवृत्ति वास्ते गुरु जी ने वाहगुरु का जस वाहगुरु का नाम दसिया है। सो इत्थे सुनण दा महात्म सरण भगती पहले कल भी अर्ज की गई सी भगती नौ किस्म की है वाहगुरु का भजन नौ हिस्सों में वंडिया गया आचार्यों ने गुरुआ ने सतपुरशा ने परमेश्वर के भजन नौ हिस्सों में वंड दिता ने भगती नौ किस्म की रख दिती गई सरवण भगती कीर्तन भगती सिमरन भगती बंधन भगती अर्चन भगती पद सेवन भगती दासा भाव सखाया सखी भाव आत्म निवेदन इथे आके भगती दो तो शुरू हुंदी है भगत और भगवान एक जाके खत्म हो जांदियां ने भगत अपना आपा गवा के भगवान दे विच लीनता हासिल करता है। सिख और गुरु सिख अपनी हस्ती गवा के गुरु विच लीनता हासिल करता है। लैणा जी अमृत इत्याद स्वयं यानी मिसाल स्वयं सरवण भगती जी पहले सुनना वाहगुरू का जस ते बड़ी सौखी है कीर्तन ते सरवण भगती तो बहुत ही सुखैनक हैं इन्हां विच ए तुरत फल रूप हैं ख्याल रोक के बिरती टका के सुने कीर्तन और करे तुरत चित की एकाग्रता होंगी है एकाग्रता तुरत तुरत ही चित नूं शांति और ठंड और सुरूर मस्ती एकाग्रता पीस ऑफ माइंड प्राप्त इस वास्ते इस खेचल कोई नहीं तकलीफ कोई नहीं कष्ट कोई नहीं देखो दुनिया तो अपनी जल थारे करने कने ਔਖੇ ਹੁੰਦੇ ਹਨ, ਇਹ ਬੜੀ ਆਰਾਮਦੇ ਚੀਜ਼। ਆਹੋ ਇਸ ਵਾਸਤੇ ਨੌ ਹਿੱਸਿਆਂ ਵਿੱਚ ਵੰਡਿਆ। ਸਰਵਣ ਭਗਤੀ ਜਿਹੜੀ ਹੈ ਇਹਦੀ ਬਾਬਤ ਗੁਰੂ ਜੀ ਦੱਸਦੇ ਨੇ ਸਿੱਧਾਂ ਦੇ ਪੁੱਛਣ ਤੇ। ਗੁਰੂ ਨਾਨਕ ਜੀ ਆਪ ਕਹਿੰਦੇ ਪਰਮੇਸ਼ਰ ਦਾ ਜਸ ਕੀਤੀਆਂ ਸਾਰੇ ਦੁੱਖਾਂ ਦੀ ਨਿਵਿਰਤੀ ਹੈ, ਵੱਡੇ ਵੱਡੇ ਫਲ ਹਨ, ਉਹ ਕਿਰਪਾ ਕਰਕੇ ਸਾਨੂੰ ਸੁਣਾਓ। ਵਾਹਿਗੁਰੂ ਦਾ ਜਸ ਸੁਣਿਆ ਕੀ ਫਲ ਮਿਲਦਾ ਪ੍ਰਾਣੀ ਨੂੰ। ਗੁਰੂ ਜੀ ਨੇ ਚਾਰ ਪੌੜੀਆਂ ਵਿੱਚ ਇਹ ਉਚਾਰਨ ਕਰਕੇ ਦੱਸਿਆ, ਰੋਜ਼ ਪਾਠ ਕਰਦੇ ਹੋ, ਜਪਜੀ ਸਾਹਿਬ ਦਾ ਰੋਜ਼ ਪੜ੍ਹਦੇ ਹੋ, ਉਹਨਾਂ ਨੇ ਕਿਉਂ ਫਰਮਾਇਆ ਗੁਰੂ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਥਰਤ ਤਬਲੇ ਆਕਾਸ਼, ਸੁਣਿਆ ਦੀਪ ਲੋਰ ਪਾਤਾ, ਸੁਣਿਆ ਭੋ ਨ ਸੱਚੇ ਕਾਲ ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਤਾ ਨਾ, ਸੁਣਿਆ ਈਸ਼ਰ ਬ੍ਰਹਮਾ ਇੰਦ, ਸੁਣਿਆ ਮੁਖ ਸਲਾਣ ਮਨ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਤਾ ਨਾ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਤਾ ਨਾ, ਸੁਣਿਆ ਸਰਾ ਗੁਣਾ ਕੇ ਗਾ, ਸੁਣਿਆ ਸ਼ੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੇ ਰਾ, ਸੁਣਿਆ ਹੱਥ ਵੈ ਅਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾ। ਇਹਦੇ ਵਿੱਚ ਵਿਸ਼ੇਸ਼ ਵਿਚਾਰ ਵਾਸਤੇ ਵਿਚਾਰ ਕਰੇ ਟੀਕੇ ਵੀ ਮਿਲ ਜਾਂਦੇ ਉਹਨਾਂ ਦੁਆਰਾ ਵਿਚਾਰ ਕਰੋ, ਕਿਤਨੇ ਕਿਤਨੇ ਸੁਣਦੇ ਮਹਾਤਮਾ। ਹੁਣ ਇਹ ਤੋਤੇ ਦੀ ਗੱਲ ਚੱਲਦੀ ਹੈ, ਇਹ ਤੋਤਾ ਸਿਰਫ ਇਸ ਜੋਨੀ ਦੇ ਵਿੱਚ ਹਰੀ ਦੀ ਕਥਾ ਸੁਣ ਗਿਆ, ਅਮਰ ਕਥਾ ਸੁਣ ਗਿਆ ਸ਼ਿਵਾਂ ਤੇ, ਫਲ ਕੀ ਹੋਇਆ ਸਾਧ ਸਿੰਘ ਉਹ ਅਗਲਾ ਜਨਮ ਉਸਦਾ ਮਨੁੱਖ ਦਾ, ਮਨੁੱਖ ਹੀ ਨੀ ਨਿਰਾਪਰਾ, ਉਹ ਸੁਖਦੇਵ ਮੁਨੀ ਕਰਕੇ ਮਸ਼ਹੂਰ ਹੋਇਆ, ਜਮਦਾ ਹੀ ਵੈਰਾਗਵਾਨ ਹੋ ਕੇ ਉਸ ਅਵਸਥਾ ਨੂੰ ਪ੍ਰਾਪਤ ਹੋਇਆ, ਵੇਦ ਵਿਆਸ ਰਿਸ਼ੀ ਬਣਿਆ ਹੈ, ਭਗਵਾਨ ਦਾ ਅਵਤਾਰ ਹਿੰਦੂ ਮਤ ਵਿੱਚ ਉਹ ਤੋਂ ਵੀ ਜ਼ਿਆਦਾ ਨੰਬਰ ਲੈ ਗਿਆ, ਇਹਨੇ ਸੁਣਨ ਦਾ ਇਤਨਾ ਮਹੱਤਵ ਸੀ, ਤੋਤੇ ਦੀ ਜੋਨੇ ਵਿੱਚ ਉਸਨੇ ਕਥਾ ਸੁਣੀ ਸੀ। ਮਨੁੱਖ ਸਰੀਰ ਵੀ ਜਿਹੜਾ ਵਾਹਿਗੁਰੂ ਦਾ ਜਸ ਸੁਣੇ ਸਾਧ ਸਿੰਘ ਸ਼ੌਕ ਨਾਲ, ਪ੍ਰੇਮ ਨਾਲ, ਚਿੱਤ ਦੀ ਇਕਾਗਰਤਾ ਨਾਲ, ਉਹਨੂੰ ਤਾਂ ਫਿਰ ਦੇਵ ਕਿਤਨਾ ਫਲ ਪ੍ਰਾਪਤ ਹੋਵੇਗਾ। ਸੋ ਇਸ ਕਰਕੇ ਸੁਣਨ ਦਾ ਮਹਾਤਮ ਗੁਰੂ ਜੀ ਐਸਾ ਫਰਮਾਉਂਦੇ,
ਪਾਪਾਂ ਦਾ ਹੋਏ ਨਾਸ ਸੁਣ ਕੇ ਗੁਰੂਆਂ ਦਾ ਹੋਏ ਨਾਸ ਸੁਣ ਕੇ ਗੁਰੂਆਂ
ਬਹੁਤ ਸਾਰੇ ਸਿੱਖਾਂ ਨੇ ਜਦੋਂ ਗੁਰੂ ਜੀ ਨੇ ਐਸਾ ਮਹਾਤਮ ਦੱਸਿਆ ਇਸ ਬਾਣੀ ਨੂੰ ਜ਼ਬਾਨੀ ਯਾਦ ਕਰਦੇ, ਆਪਣੇ ਆਪਣੇ ਵਿੱਤ ਅਨੁਸਾਰ ਕੋਈ ਇੱਕ ਕੋਈ ਦੋ ਕੋਈ ਚਾਰ ਪਾਠ ਕਰਦੇ, ਜਿੰਨੇ ਜਿੰਨੇ ਕਿਸੇ ਤੋਂ ਆਉਂਦੇ। ਸੋ ਅਖੀਰ ਵਿੱਚ ਜਾ ਕੇ ਇਸਦਾ ਫਲ ਦੱਸਿਆ, ਜਿਹੜਾ ਇਸਦਾ ਅਧਿਐਨ ਕਰਦਾ ਉਸਨੂੰ ਕਿਤਨਾ ਵੱਡਾ ਫਲ ਮਿਲਦਾ। ਤੋ ਇੱਕ ਸਿੱਖ ਕਈ ਪਾਠ ਕਰਿਆ ਕਰਦਾ ਸੀ, ਮੂੰਹ ਜ਼ਬਾਨੀ ਯਾਦ ਕੀਤੀ ਉਸ ਅੰਮ੍ਰਿਤ ਵੇਲੇ ਉੱਠ ਕੇ ਉਸਨੇ ਇਸ਼ਨਾਨ ਸੋਧਿਆ, ਇਸ਼ਨਾਨ ਕਰਕੇ ਪਹਿਲੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ ਲਿਆ, ਕਿਤੇ ਕੰਮ ਵੀ ਜਾਣਾ ਸੀ ਤੁਰਿਆ ਜਾ ਰਿਹਾ, ਔਰ ਸੁਖਨੀ ਸਾਹਿਬ ਦਾ ਪਾਠ ਵੀ ਸ਼ੁਰੂ ਰੱਖਿਆ, ਮਿੱਟੀ ਧੁਨ ਵਿੱਚ ਪਾਠ ਕਰਦਾ ਜਾਂਦਾ। ਸਵੇਰ ਦਾ ਵਕਤ ਹੈ, ਅੰਮ੍ਰਿਤ ਵੇਲਾ ਟਿਕਟਕਾ ਦਾ ਵਕਤ। ਸੋ ਉਸ ਵਕਤ ਦੇ ਬਾਦਸ਼ਾਹ ਜਹਾਂਗੀਰ ਦਾ ਇੱਕ ਵਜ਼ੀਰ ਸੀ, ਉਸ ਨੂੰ ਜਲੋਧਰ ਦਾ ਰੋਗ ਹੋ ਜਾਂਦਾ, ਜਿਸ ਦਾ ਨਾਮ ਵਜ਼ੀਰ ਖਾਨ ਸੀ। ਜਲੋਧਰ ਦਾ ਰੋਗ ਹੋ ਜਾਂਦਾ, ਬੜੇ ਇਲਾਜ ਕੀਤੇ, ਬੜੇ ਉਪਾਅ ਕੀਤੇ, ਉਹ ਨਾ ਹਟ ਸਕਿਆ। ਅਖੀਰ ਲਾਹੌਰ ਵਿਚ ਆਪਣੀ ਬੈਠਕ ਵਿਚ ਉਹ ਪਿਆ ਰਹਿੰਦਾ ਸੀ, ਸਰੀਰ ਵਿਚ ਬੜੀ ਜਲਨ ਰਹਿੰਦੀ ਸੀ, ਸ਼ਾਂਤ ਰਹਿੰਦੀ ਸੀ ਹਰ ਵਕਤ। ਸੋ ਇਹ ਜਾਣ ਕੇ ਵੀ ਕਰਮ ਰੋਗ ਹੈ, ਇਲਾਜਾਂ ਨਾਲ ਨਹੀਂ ਹਟਦਾ, ਪਿਆ ਰਹਿੰਦਾ ਸੀ ਹਰ ਵਕਤ ਹੀ, ਸਰੀਰ ਦੀ ਹਾਲਤ ਤਰਸਯੋਗ ਸੀ। ਅੱਜ ਸਿੱਖ ਸੁਖਮਨੀ ਸਾਹਿਬ ਦਾ ਪਾਠ ਕਰਦਾ ਜਾ ਰਿਹਾ, ਟਿਕਟਕਾਹ ਦਾ ਵਕਤ ਹੋਣ ਕਰਕੇ ਬਿਮਾਰ ਆਦਮੀ ਨੀਂਦ ਬੜੀ ਘੱਟ ਆਇਆ ਕਰਦੀ ਹੈ। ਦੂਰੋਂ ਉਹ ਸੜਕ ਲੰਘਣਾ ਸੀ ਜਿਹੜੀ ਉਸਦੇ ਬੈਠ ਦੇ ਮੂਹਰੇ ਦੀ ਜਾਂਦੀ ਸੀ, ਜਦੋਂ ਬਾਣੀ ਦੀ ਆਵਾਜ਼ ਉਸਦੇ ਕੰਨ ਵਿਚ ਪਈ, ਕੰਨ ਦੁਆਰਾ ਹੋ ਕੇ ਹਿਰਦੇ ਵਿਚ ਪਹੁੰਚੀ, ਉਸਦੇ ਸਰੀਰ ਵੀ ਸ਼ਾਂਤੀ ਦੀ ਲਹਿਰ ਦੌੜੀ। ਚਿੱਤ ਵੀ ਸੋਚੇ ਸ਼ਾਇਦ ਮੇਰੇ ਰੋਗ ਨੂੰ ਕੁਛ ਕਮੀ ਹੋਈ ਹੈ, ਰੋਗ ਵਿਚ ਫਰਕ ਪਿਆ ਹੈ, ਕਿਉਂਕਿ ਅੱਗੇ ਹਰ ਵਕਤ ਬੜੀ ਜਲਨ ਦਿੰਦੀ ਸੀ, ਅਸ਼ਾਂਤੀ ਹੈ। ਇਉਂ ਪਾਠ ਕਰਦਾ ਸਿੱਖ ਜਦੋਂ ਲੰਘ ਗਿਆ, ਕੰਨ ਵਿਚ ਬਾਣੀ ਪੈਣੋਂ ਹਟ ਗਈ, ਉਸੀ ਤਰ੍ਹਾਂ ਸਰੀਰ ਵਿਚ ਫਿਰ ਜਲਨ ਸ਼ੁਰੂ ਹੋ ਜਾਂਦੀ। ਹੈਰਾਨ ਹੋ ਗਿਆ, ਕੀ ਗੱਲ? ਅਖੀਰ ਕੰਮ ਕਰਕੇ ਛੇਤੀ ਹੀ ਨਜ਼ਦੀਕ ਉਹ ਸਿੱਖ ਫਿਰ ਮੁੜਿਆ, ਉਸੀ ਤਰ੍ਹਾਂ ਪਾਠ ਕਰਦਾ ਚਲਾ ਆ ਰਿਹਾ ਹੈ। ਫਿਰ ਜਦੋਂ ਕੰਨ ਵਿਚ ਆਵਾਜ਼ ਪਈ, ਕੰਨ ਦੁਆਰਾ ਹਿਰਦੇ ਵਿਚ ਪਹੁੰਚੀ, ਸਾਰੇ ਖੂਨ ਵਿਚ ਪ੍ਰਵੇਸ਼ ਕੀਤਾ, ਫਿਰ ਸ਼ਾਂਤੀ ਦੀ ਲਹਿਰ ਦੌੜੀ। ਸਮਝੀਏ, ਸਿਆਣਾ ਆਦਮੀ ਸੀ ਵੀ ਇਹ ਕਿਸੇ ਬਜ਼ੁਰਗ ਦਾ ਕਲਾਮ ਪੜ੍ਹਦਾ ਚਲਾ ਜਾਂਦਾ। ਪਹਿਲੇ ਵੀ ਇਸੀ ਤਰ੍ਹਾਂ ਮੇਰੇ ਸਰੀਰ ਨੂੰ ਸ਼ਾਂਤ ਆਈ ਸੀ, ਹੁਣ ਵੀ ਇਸ ਕਲਾਮ ਦੇ ਵਿਚ ਕੋਈ ਤਾਸੀਰ ਹੈ। ਪੜ੍ਹਦਾ ਪੜ੍ਹਦਾ ਸਿੱਖ ਜਦੋਂ ਦੂਰ ਪਹੁੰਚ ਗਿਆ, ਸੁਣ ਦੀ ਹੱਦ ਤੋਂ ਦੂਰ ਚਲਾ ਗਿਆ, ਫਿਰ ਉਸੀ ਤਰ੍ਹਾਂ ਸਰੀਰ ਦੀ ਹਾਲਤ ਹੋ ਗਈ, ਅਸ਼ਾਂਤੀ ਔਰ ਜਲਨ। ਆਪਣਾ ਨੌਕਰ ਦੌੜਾਇਆ ਵੀ ਜਲਦੀ ਜਾ, ਇਹ ਕੋਈ ਕਿਸੇ ਬਜ਼ੁਰਗ ਦਾ ਕਲਾਮ ਪੜ੍ਹਦਾ ਜਾਂਦਾ ਹੈ। ਅੱਗੇ ਹੋ ਕੇ ਵਜ਼ੀਰੀ ਦੀ ਧੌਂਸ ਨਾ ਦਿਖਾਈ, ਨਿਮਰਤਾ ਨਾਲ ਦੋਵੇਂ ਹੱਥ ਜੋੜ ਕੇ ਬੇਨਤੀ ਕਰੀ ਵੀ ਇਸੀ ਤਰ੍ਹਾਂ ਪੜ੍ਹਦੇ ਚਲੇ ਆਓ, ਦੁਖੀ ਬਿਮਾਰ ਹੈ ਵਜ਼ੀਰ ਖਾਨ। ਤੇ ਉਸ ਨੂੰ ਇਸ ਦੁਆਰਾ ਸ਼ਾਂਤੀ ਮਹਿਸੂਸ ਹੋਈ। ਖੈਰ, ਜਿਸ ਵਕਤ ਜਾ ਕੇ ਦੌੜ ਕੇ ਗਿਆ, ਨੌਕਰ ਮੂਹਰੇ ਖੜ ਕੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਆਪ ਜਰਾ ਇਸੀ ਤਰ੍ਹਾਂ ਪੜ੍ਹਦੇ ਚਲੇ ਆਓ। ਜਦ ਤੋਂ ਫਿਰ ਬਾਣੀ ਕਰਨ ਵਿਚ ਪਈ, ਫਿਰ ਸ਼ਾਂਤੀ ਆ ਗਈ। ਸੋ ਆਪਾਂ ਚ ਉੱਠ ਸਕਦਾ ਨਹੀਂ ਸੀ, ਬਿਮਾਰ ਸੀ ਬੇਚਾਰਾ, ਬਹੁਤ ਬੁਰੀ ਹਾਲਤ ਸੀ। ਉੱਚੇ ਥਾਂ ਆਸਣ ਬਿਛਾਇਆ, ਸਾਰਾ ਪਾਠ ਸੁਖਮਨੀ ਸਾਹਿਬ ਦਾ ਸੁਣਾਇਆ, ਬੜੀ ਸ਼ਾਂਤੀ ਮਹਿਸੂਸ ਹੋਈ। ਹੱਥ ਜੋੜ ਕੇ ਪੁੱਛਿਆ, ਇਹ ਕਿਸ ਬਜ਼ੁਰਗ ਦਾ ਕਲਾਮ ਹੈ? ਸਾਰੀ ਗੱਲ ਦਾ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ, ਗੁਰੂ ਅਰਜਨ ਦੇਵ ਮਹਾਰਾਜ ਨੇ ਇਸ ਦਿਨ ਸੁਖਮਨੀ ਸਾਹਿਬ ਲਿਖਿਆ। ਕਹਿਣ ਲੱਗਾ, ਇੱਕ ਦੋ ਇਤਨਾ ਸਮਾਂ ਆਪਨੂੰ ਮਿਲੇ, ਜੇ ਮਿਹਰਬਾਨੀ ਕਰੋ ਮੈਨੂੰ ਇਸਦਾ ਪਾਠ ਸੁਣਾ ਜਾ ਕਰੋ, ਕਮ ਸੇ ਕਮ ਉਤਨਾ ਵਕਤ ਤਾਂ ਸ਼ਾਂਤੀ ਚ ਗੁਜ਼ਰਿਆ ਕਰੇ। ਸੋ ਉਹ ਸਿੱਖ ਉਸਨੂੰ ਜਿਤਨਾ ਸਮਾਂ ਮਿਲਦਾ ਸੀ ਪਾਠ ਸੁਣਾਉਂਦਾ, ਉਤਨੀ ਉਸਨੂੰ ਸ਼ਾਂਤੀ ਰਹਿਣੀ। ਅਰਜ ਕਰਨ ਦਾ ਮਤਲਬ ਸੁਣਿਆ ਦੁੱਖ ਪਾਪ ਕਰ, ਸੁਣਨ ਕਰਕੇ ਪਾਪਾਂ ਦਾ ਨਾਸ, ਪਾਪਾਂ ਦਾ ਫਲ ਦੁੱਖਾਂ ਦਾ ਨਾਸ ਵੀ ਹੋਣਾ।
ਪਾਪਾਂ ਦਾ ਹੋਏ ਨਾਸ ਸੁਣ ਕੇ, ਪਾਪਾਂ ਦਾ ਹੋਏ ਨਾਸ
ਪਾਣੀ ਨਿਕਲੇ, ਉਸ ਵਕਤ ਤੋਂ ਉਹ ਅਰੋਗ ਹੋ ਗਿਆ ਸੀ, ਸਾਰੀ ਜ਼ਿੰਦਗੀ ਅਰੋਗ ਰਿਹਾ। ਉਹੀ ਇੱਕ ਵਜ਼ੀਰ ਖਾਨ, ਵਜ਼ੀਰ ਸੀ ਜਹਾਂਗੀਰ ਜਾਂ ਸ਼ਾਹਜਹਾਂ ਦੇ ਵਕਤ ਵਿੱਚ ਵੀ, ਜਦੋਂ ਸ਼ਾਹਜਹਾਂ ਨੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਨਾਲ ਚਾਰ ਜੰਗ ਕੀਤੇ, ਚਾਰ ਸੌ ਫੌਜ ਚੜਾਈ ਹੈ, ਇਹ ਕਹਿੰਦਾ ਹੁੰਦਾ ਸੀ। ਗੁਰੂ ਪੀਰਾਂ ਨਾਲ ਮੱਥਾ ਨਹੀਂ ਚੜਾਇਆ। ਤੁਹਾਨੂੰ ਮੁਲਕਾਂ ਦਾ, ਖਜ਼ਾਨਿਆਂ ਦਾ, ਫੌਜਾਂ ਦਾ ਮਾਣ ਹੋਣਾ ਹੈ, ਉਹਨਾਂ ਨੂੰ ਤਾਂ ਵਚਨ ਹੀ ਕਰ ਦੇਣਾ। ਇਸੀ ਕਰਕੇ ਜਿਸ ਵੇਲੇ ਚਾਰ ਦਫ਼ਾ ਸ਼ਿਕਸਤ ਖਾਧੀ, ਅਖੀਰ ਕਿਸੀ ਵਜ਼ੀਰ ਖਾਨ ਨੇ ਕਿਹਾ ਸ਼ਾਹਜਹਾਂ ਨੂੰ, ਕਹਿਣਗੇ ਦੇਖੋ ਚਾਰ ਦਫ਼ਾ ਫੌਜ ਭੇਜ ਚੁੱਕੀ ਅਤੇ ਕੋਈ ਫਾਇਦਾ ਹਾਸਲ ਹੋਇਆ, ਸ਼ਿਕਸਤ ਹੀ ਖਾਣੀ ਪਈ, ਅਖੀਰ ਮਨ ਨੂੰ ਸਫ਼ਾ ਕਰੋ, ਉਹ ਦਰਨ ਮੂੰਹ ਕਰਕੇ ਮੱਥਾ ਟੇਕੋ, ਅੱਗੇ ਵਾਸਤੇ ਮੈਂ ਵੈਰ ਛੱਡਿਆ। ਉਸ ਵਕਤ ਤੋਂ ਸ਼ਾਹਜਹਾਂ ਨੇ ਸਤਿਕਾਰ ਕਰਕੇ ਵੈਰ, ਇੱਕ ਇਹ ਵੀ ਸੀ ਜਿਹੜਾ ਸਾਰੀ ਉਸ ਮੰਡਲੀ ਵਿੱਚ ਮੀਆਂ ਨੇ ਉਹਨੂੰ ਚੰਗੀ ਸਿੱਖਿਆ ਦਿਆ ਕਰਦਾ ਸੀ, ਸਾਰੀ ਜ਼ਿੰਦਗੀ ਗੁਰੂ ਘਰ ਦਾ ਸ਼ਰਧਾਂਜਲੀ। ਆਈਆਂ ਸਰਵਣ ਭਗਤੀ ਦੀ ਬਾਬਤ ਗੱਲ ਚੱਲ ਰਹੀ ਹੈ। ਰਾਜਾ ਪ੍ਰੀਛਿਤ ਹੋਇਆ ਹੈ, ਰਾਜਾ ਪ੍ਰੀਛਿਤ ਯੁੱਗ ਦੇ ਵਿੱਚ ਮੇਰੇ ਤੇ ਪਰਲੇ ਪਾਸੇ ਥਾਂ ਹੈ ਜਿੱਥੇ ਇਸਨੇ ਕਥਾ ਸੁਣੀ ਹੈ ਯੂਪੀ ਦੇ ਵਿੱਚ। ਸਹੀਓ ਉਸਨੂੰ ਸੱਤ ਦਿਨ ਹਰੀ ਜਸ ਸੁਣ ਕਰਕੇ ਕਲਿਆਣ ਪ੍ਰਾਪਤ ਹੋਇਆ। ਉਸਦੀ ਬਾਬਤ ਕਿਉਂ ਹੁੰਦਾ, ਪ੍ਰੀਛਿਤ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਸੀ। ਅੱਜ ਉਹ ਸ਼ਿਕਾਰ ਚੜਿਆ, ਸੰਤ ਸੇਵੀ ਸੀ, ਪਰਮਾਤਮਾ ਸੀ, ਬੜਾ ਨਿਆਂਕਾਰੀ ਸੀ। ਸ਼ਿਕਾਰ ਖੇਡਦੇ ਖੇਡਦੇ ਸਾਥੀ ਵਿਛੜ ਗਏ, ਇਕੱਲਾ ਰਹਿ ਗਿਆ। ਕਿਸੇ ਮਿਰਗ ਦੇ ਪਿੱਛੇ ਘੋੜਾ ਦੜਾਇਆ, ਮਿਰਗ ਵੀ ਨਿਕਲ ਗਿਆ। ਪਿਆਸ ਲੱਗੀ, ਪਿਆਸ ਲੱਗਣ ਦੇ ਬਾਅਦ ਇੱਕ ਰਿਸ਼ੀ ਦਾ ਆਸ਼ਰਮ ਸੀ, ਉੱਥੇ ਪਹੁੰਚਿਆ, ਘੋੜਾ ਬਾਹਰ ਬੰਨਿਆ, ਅੰਦਰ ਪਾਣੀ ਪੀਣ ਵਾਸਤੇ ਗਿਆ। ਅੱਗੇ ਰਿਸ਼ੀ ਚੌਂਤਰੇ ਦੇ ਉੱਪਰ ਚੌਂਕੜਾ ਲਗਾਇਆ, ਨੇਤਰ ਮੀਟਣ, ਪ੍ਰਾਣਾਯਾਮ ਹੀ ਸੀ, ਪ੍ਰਾਣ ਦਸਵੇਂ ਦੁਆਰ ਚੜਾਈ ਸਮਾਧਿਸ਼ਟ ਹੋਏ, ਸਮਾਧੀ ਲਗਾਉਂਦੇ। ਆਵਾਜ਼ ਦਿੱਤੀ, ਪਾਣੀ ਪਿਲਾਓ, ਪਾਣੀ ਪਿਲਾਓ। ਪਹਿਲਾਂ ਪ੍ਰਾਣਾਯਾਮ ਹੀ ਜਿਹੜਾ ਹੁੰਦਾ ਹੈ, ਉਹਦੀਆਂ ਇਹੀਆਂ ਸਮਾਧੀਆਂ ਨੇ ਜੜ, ਭਾਵੇਂ ਮਿਰਗ ਖਾ ਕੇ ਲੰਘੀਆਂ ਤਾਂ ਵੀ ਪਤਾ ਨਹੀਂ ਲੱਗਦਾ, ਮੁਰਦੇ ਦੀ ਤੁਲੋ ਆਇਆ ਕਰਦਾ। ਜਿਹਦੇ ਪ੍ਰਾਣ ਦਸਵੇਂ ਦੁਆਰ ਚੜੇ ਨੇ, ਸਿਰਫ ਮੁਰਦੇ ਦੇ ਤੁਲ ਹੁੰਦਾ, ਮੁਰਦੇ ਦੇ ਉਹਦੇ ਵਿੱਚ ਇਤਨਾ ਫਰਕ ਹੁੰਦਾ, ਮੁਰਦਾ ਫਿਰ ਨਹੀਂ ਜਾਗਦਾ, ਇਹ ਜਦੋਂ ਪ੍ਰਾਣ ਨੀਚੇ ਉਤਾਰ ਲੈਂਦਾ ਫਿਰ ਚੇਤਨ ਤਾਂ ਆਉਣ ਕਰਕੇ ਫਿਰ ਜਾਗ ਪੈਂਦਾ। ਸੋਈਓ ਜਦੋਂ ਦੋ ਚਾਰ ਦਫ਼ਾ ਪਾਣੀ ਦੀ ਬਾਬਤ ਕਿਹਾ ਤੇ ਉਹ ਸਮਾਧੀ ਵਿੱਚ ਲੀਨ ਬੈਠੇ ਹਾਂ, ਉਹਨੇ ਕੀ ਸੁਣਿਆ ਸੀ ਚਿੱਤ ਵਿੱਚ, ਕੁਛ ਐਸੀ ਕਲਪਨਾ ਪੈਦਾ ਹੋਈ ਆਪਣੀ ਹੱਥ ਮੰਨੀ, ਤੇ ਉਹ ਮੈਂ ਪਾਣੀ ਮੰਗਦਾ, ਮੈਨੂੰ ਪਾਣੀ ਨਹੀਂ ਪਿਲਾਇਆ ਜਾਂਦਾ। ਉੱਥੇ ਇੱਕ ਮਰਿਆ ਸੱਪ ਪਿਆ ਸੀ, ਇਹ ਜਾਣ ਕੇ ਚੰਗਾ ਮੈਨੂੰ ਪਖੰਡ ਕਰਕੇ ਦਿਖਾ ਰਿਹਾ, ਐਸੇ ਕੁਛ ਬਚਨ ਕਹਿ ਕੇ ਮਰਿਆ ਸੱਪ ਗਲ ਵਿੱਚ ਪਾ ਦਿੱਤਾ ਤੇ ਘਰ ਨੂੰ ਆ ਗਿਆ। ਘਰ ਆ ਕੇ ਵਸਤਰ ਉਤਾਰ, ਇਸ਼ਨਾਨ ਵਗੈਰਾ ਕੀਤਾ, ਸਮਝ ਪਈ ਉਹ ਮੈਂ ਬੜੀ ਭਾਰੀ ਗਲਤੀ ਕੀਤੀ, ਇਸਦਾ ਨਤੀਜਾ ਅੱਛਾ ਨਹੀਂ ਨਿਕਲੇਗਾ, ਕਿਉਂਕਿ ਦੁਨੀਆਂ ਵਿੱਚ ਇਨਸਾਨ ਜਿਹਾ ਜਿਹਾ ਕੁਛ ਕਰਦਾ ਹੈ ਹਜੇ ਉਸਦਾ ਫਲ ਭੁਗਤਦਾ ਹੈ, ਜੈਸਾ ਬੀਜਦਾ ਵੈਸਾ ਵੱਢਦੇ, ਜ਼ਿਮੀਂਦਾਰ ਕਣਕ ਬੀਜੇ ਕਣਕ ਵੱਢੇਗਾ, ਜੌਂ ਬੀਜੇ ਜੌਂ ਵੱਢੇਗਾ, ਮੱਕੀ ਬੀਜੇ ਮੱਕੀ ਵੱਢੇਗਾ। ਇਹ ਨਹੀਂ ਹੋ ਸਕਦਾ ਮੱਕੀ ਬੀਜੇ ਗਿਆ ਜੌਂ ਜੌਂ ਦੀ ਥਾਂ ਮੱਕੀ, ਕਣਕ ਦੀ ਥਾਂ ਛੋਲੇ ਛੋਲੇ ਥਾਂ ਕਣਕ, ਐਸਾ ਹੋ ਜਾਏ ਨਹੀਂ। ਜਿਹਾ ਬੀਜੇ ਸੁਰਣੇ ਕਰਮਾਂ ਸੰਦੜਾ ਕੇ, ਕਿਸੇ ਤਰ੍ਹਾਂ ਇਨਸਾਨ ਜਿਹਾ ਜਿਹਾ ਕਰਦਾ ਵੈਸਾ ਫਲਦਾ। ਜਦ ਤੋਂ ਸ੍ਰਿਸ਼ਟੀ ਰਚੀ ਜਦ ਤੱਕ ਸ੍ਰਿਸ਼ਟੀ ਰਹੇਗੀ, ਈਸ਼ਵਰੀ ਕਾਨੂੰਨ ਕੰਮ ਕਰਦਾ ਹੀ ਰਹੇਗਾ। ਭਾਵੇਂ ਇਨਸਾਨ ਨੂੰ ਇਸਦੀ ਸੂਝਬੂਝ ਨਹੀਂ, ਲੇਕਿਨ ਜਿਹੜੇ ਧਾਰਮਿਕ ਖਿਆਲਾਂ ਦੇ ਵਿਚਾਰਵਾਨ ਕੁਛ ਨੂੰ ਅੱਛੀ ਤਰ੍ਹਾਂ ਇਸ ਗੱਲ ਨੂੰ ਜਾਣਦੇ ਹਨ। ਸੰਯਮ ਕਰਕੇ ਇਸ ਨੂੰ ਇਸ ਗੱਲ ਦਾ ਖਿਆਲ ਆਇਆ, ਇਸ਼ਨਾਨ ਵਗੈਰਾ ਕਰਕੇ ਵਿਚਾਰ ਪੈਦਾ, ਵੇਖੋ ਮੈਂ ਬੜੀ ਭਾਰੀ ਗਲਤੀ ਕੀਤੀ, ਇਸਦਾ ਨਤੀਜਾ ਅੱਛਾ ਨਹੀਂ ਨਿਕਲਿਆ, ਜ਼ਰੂਰ ਕੋਈ ਨਾ ਕੋਈ ਨਤੀਜਾ ਬੁਰਾ ਨਿਕਲੇਗਾ। ਸੋ ਨਿਯਮਚਿਤ ਵਿੱਚ ਸੋਚ ਕੇ ਪਛਤਾਪ ਕਰਨ ਲੱਗਿਆ, ਜਿਹੜੇ ਚੰਗੇ ਖਿਆਲਾਂ ਦੇ ਪੁਰਸ਼ ਨੇ ਜੇਕਰ ਉਹਨਾਂ ਤੋਂ ਕਿਤੇ ਗਲਤੀ ਹੋ ਜਾਏ ਉਹਨਾਂ ਨੂੰ ਜਲਦੀ ਸਮਝ ਪੈ ਜਾਂਦੀ ਹੈ, ਲੇਕਿਨ ਉਸ ਤੋਂ ਉਲਟ ਉਹ ਲੋਕ ਜਿਹੜੇ ਦੰਦਾਤ ਗਲਤੀਆਂ ਦੇ ਪੁਤਲੇ, ਫਿਰ ਵੀ ਇਸ ਗੱਲ ਦਾ ਪ੍ਰਵਾਹ ਨਹੀਂ ਕਰਦੇ ਬਲਕਿ ਅਪਮਾਨ ਕਰਦੇ ਹਨ, ਅਸੀਂ ਕੁਛ ਨਹੀਂ ਕੀਤਾ, ਅਸੀਂ ਠੀਕ ਰਸਤੇ ਤੇ ਜਾ ਰਹੇ। ਆਹੋ ਇਉਂ ਲਿਖਿਆ ਆਇਆਂ ਨੇ, ਈਸ਼ਵਰ ਦੀ ਨੇਤ ਜਿਹਾ ਜੋ ਕੋਈ ਕਰਦਾ ਵੈਸਾ ਫਿਰਦਾ, ਉਹਦੀ ਬਾਬਤ ਐਸਾ ਫਰਮਾਉਂਦੇ ਆ। ਕਿੱਥੋਂ ਪਾਲਦਾ ਹੈ ਦਾਸ ਬਜੋਰੀਆ ਕਰਤਾ ਭੋਗ ਕਰਦਾ ਜਿਹਦਾ ਫਲ ਦੁੱਖ ਹੋਵੇ, ਚਾਹੁੰਦਾ ਹੈ ਸੁਖ। ਸਾਧਨ ਦੁਨੀਆਂ ਤੇ ਐਸਾ ਕੋਈ ਫਰਦੇ ਬਸ਼ਰ ਨਹੀਂ ਜਿਹੜਾ ਸੁਖ ਨਾ ਚਾਹੁੰਦਾ ਹੋਵੇ, ਦੁੱਖ ਚਾਹੁੰਦਾ ਹੋਵੇ। ਸੋ ਇਹ ਈਸ਼ਵਰੀ ਅਸੂਲ ਹੈ, ਕਾਨੂੰਨ ਹੈ, ਸ਼ੁਭ ਕਰਮ ਦਾ ਫਲ ਸੁਖ ਔਰ ਮਾੜੇ ਕਰਮ ਦਾ ਫਲ ਦੁੱਖ ਹੋਇਆ ਕਰਦਾ ਹੈ। ਤੁਰਤ ਵੀ ਕੁਛ ਔਰ ਸਮਾਂ ਪਾ ਕੇ ਪੂਰਾ ਫਲ, ਜਿਵੇਂ ਸਤਸੰਗ ਰੂਪੀ ਸਭ ਤੋਂ ਵੱਡਾ ਪੁਨ ਰੂਪ ਕਰਮ ਹੈ, ਪੁਨ ਰੂਪ ਕਰਤੱਵ ਹੈ। ਤੁਰਤ ਸ਼ਾਂਤੀ ਦੀ, ਠੰਡ ਦੀ ਪ੍ਰਾਪਤੀ ਔਰ ਇਸ ਤੋਂ ਬਾਅਦ ਇਹਦਾ ਫਲ ਅਵਿਨਾਸ਼ੀ ਸੁਖ। ਗੁਰੂ ਨਾਨਕ ਦੇਵ ਮਹਾਰਾਜ ਅੱਜ ਸਮੁੰਦਰ ਦੇ ਉੱਪਰੋਂ ਤੁਰੇ ਜਾ ਰਹੇ ਹਨ, ਜਿਵੇਂ ਖੁਸ਼ਕੀ ਤੇ ਤੁਰੇ ਜਾ। ਮਰਦਾਨਾ ਪੁੱਛਣ ਲੱਗਿਆ ਪਿੱਛੇ ਪਿੱਛੇ ਭਾਈ ਵਾਲਾ ਮਰਦਾਨਾ, ਮਰਦਾਨਾ ਪੁੱਛਣ ਗਰੀਬ ਨਵਾਜ ਆਪਾਂ ਕਾਹਤੇ ਜਾ ਰਹੇ ਹਾਂ। ਫਰਮਾਉਂਦੇ ਨੇ ਭਾਈ ਆਪਾਂ ਮੱਛ ਦੀ ਪਿੱਠ ਤੇ ਜਾ ਰਹੇ ਹਾਂ। ਪੁੱਛਿਆ ਗਰੀਬ ਨਾਥ ਮੱਛ ਕਿੰਨਾ ਲੰਬਾ ਹੈ? 100 ਮੀਲ ਲੰਬਾ ਮੱਛ ਹੈ ਕਹਿਣ ਤੋਂ। ਬੜੇ ਬੜੇ ਮੱਛ ਨੇ ਸਮੁੰਦਰਾਂ ਵਿੱਚ, ਸਾਥ ਜਿਨ੍ਹਾਂ ਨੇ ਸਮੁੰਦਰਾਂ ਦਾ ਸਫ਼ਰ ਕੀਤਾ ਹੈ, ਸ਼ਿਪਸ ਦੇ ਵਿੱਚ ਉਹਨਾਂ ਨੂੰ ਦੇਖਿਆ। ਸਵਯੰ ਕਰਕੇ 100 ਮੀਲ ਲੰਬਾ ਜਾਂਦਿਆਂ ਜਾਂਦਿਆਂ ਉਸ ਦੇ ਸਿਰ ਦੇ ਉੱਪਰ ਰਾਤ ਕੱਢੀ। ਉਹਦੇ ਸਰੀਰ ਦਾ ਅੰਤ ਹੋ ਜਾਂਦਾ, ਸਰੀਰ ਵਿੱਚੋਂ ਜੀਵਾਤਮਾ ਨਿਕਲ ਆਸਮਾਨ ਦੇ ਰਸਤੇ ਕੁਛ ਰੋਸ਼ਨੀ ਹੋਈ, ਆਵਾਜ਼ਾਂ ਹੋਈਆਂ, ਭਗਵਾਨ ਵਿੱਚ ਬੈਠ ਕੇ ਉਸਤਤੀ ਕਰ ਰਹੇ ਆ। ਬੜੀ ਕਿਰਪਾ ਹੋਈ ਮਹਾਰਾਜ, ਆਪ ਨੇ ਮੇਰੇ ਸ਼ਰਾਪ ਦਾ ਖਾਤਮਾ ਕੀਤਾ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਮਰਦਾਨੇ ਪੁੱਛ ਇਹਦੀ ਹਕੀਕਤ ਕੌਣ ਹੈ, ਕੀ ਗੱਲ। ਮਰਦਾਨੇ ਨੇ ਪੁੱਛਿਆ, ਆਪਣੀ ਹਕੀਕਤ ਦੱਸੋ ਕੌਣ। ਕਹਿਣ ਲੱਗਾ, ਮਹਾਰਾਜ ਮੈਂ ਤ੍ਰੇਤੇ ਯੁੱਗ ਦੇ ਵਿੱਚ ਇੱਕ ਤਪੱਸੀ ਹੁੰਦਾ, ਤ੍ਰੇਤੇ ਯੁੱਗ ਦੇ ਵਿੱਚ ਮਿਥਲਾਪੁਰੀ ਦੇ ਵਿੱਚ ਰਾਜੇ ਜਨਕ ਜੀ ਦਾ ਰਾਜ ਸੀ, ਜਿਹਦੀ ਬਹੁਤ ਭਾਈ ਗੁਰਦਾਸ ਨੇ ਦੱਸਿਆ, ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਇਹਨੂੰ ਪ੍ਰਮਾਣ ਕੀਤਾ ਹੈ।
ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਸਰੀਰ ਤੇ ਕਸ਼ਟ ਜ਼ਿਆਦਾ ਚੱਲਣਾ, ਜਲ ਥਾਰੇ ਕਰਨੇ, ਸੂਈਆਂ ਤਪਣੀਆਂ, ਹੋਰ ਸਰੀਰ ਨੂੰ ਕਸ਼ਟ ਦੇਣੇ, ਇਸਨੂੰ ਤਾਮਸੀ ਤਪ ਕਿਹਾ ਜਾਂਦਾ। ਰਾਜਸੀ ਤਪ ਕੀ ਹੈ? ਇੰਦਰੀ ਗਣ ਦਾ ਸੰਕੋਚ ਕਰਨਾ, ਜਿਤਨੇ ਅੱਖਾਂ ਕੰਨ ਨਾਸਕਾਂ ਰਸਨਾ ਤਪ ਇੰਦਰੀ ਆਦਿ ਹਨ, ਇਹਨਾਂ ਨੂੰ ਆਪਣੇ ਆਪਣੇ ਵਿਸ਼ਿਆਂ ਤੋਂ ਰੋਕਣਾ, ਅੱਖਾਂ ਨੂੰ ਖੋਟੀ ਨਿਗਾਹ ਤੇ ਰੋਕਣਾ, ਕੰਨਾਂ ਨੂੰ ਨਿੰਦਿਆ ਚੁਗਲੀ ਤੇ ਰੋਕਣਾ, ਜ਼ਬਾਨ ਨੂੰ ਨਿੰਦਿਆ ਚੁਗਲੀ ਕਰਨ ਤੇ ਰੋਕਣਾ, ਇਹ ਆਦਿ ਆਪਣੇ ਆਪਣੇ ਵਿਸ਼ਿਆਂ ਤੋਂ ਸੰਕੋਚ। ਇਹ ਰਾਜਸੀ ਤਪ ਹੈ, ਤਾਮਸੀ ਤਪ ਨਾਲ ਇਹ ਜ਼ਿਆਦਾ ਚੰਗਾ ਮੰਨੇ, ਇਹਦਾ ਵੱਡਾ ਦਰਜਾ ਹੈ, ਕਿਉਂਕਿ ਜਦੋਂ ਇਉਂ ਰੋਕਾਂਗੇ ਇਹਨਾਂ ਦੁਆਰਾ ਹੀ ਮਨ ਦੀ ਦੌੜ, ਇਹਨਾਂ ਪੰਜਾਂ ਗਿਆਨ ਇੰਦਰੀਆਂ ਦੁਆਰਾ ਹੀ ਮਨ ਦੌੜਦਾ, ਅਗਰ ਇਹਨਾਂ ਨੂੰ ਰੋਕ ਲਿਆ ਜਾਵੇ ਮਨ ਦੌੜੂ ਕਿੱਥੇ ਜਾਵੇਗਾ ਕਿੱਥੇ। ਦ੍ਰਿਸ਼ਟਾਂਤ, ਇੱਕ ਕੋਈ ਮਕਾਨ ਹੈ, ਉਸਦੇ ਨੌ ਦਰਵਾਜ਼ੇ ਹਨ, ਨੌ ਬਾਰੀਆਂ ਹਨ, ਬਾਰੀਆਂ ਦਰਵਾਜ਼ੇ ਨੌ ਹਨ ਗਿਣਤੀ ਵਿੱਚ, ਇੱਕ ਉਸਦੇ ਅੰਦਰ ਹੈ ਜਾਨਵਰ ਰਹਿੰਦਾ, ਉਸਦਾ ਆਲਣਾ ਕਿਤੇ ਅੰਦਰ ਬਣਿਆ ਹੋਇਆ, ਉਹ ਆਪਣੇ ਆਲਣੇ ਨੂੰ ਭੁੱਲ ਗਿਆ, ਉਹ ਕਦੇ ਉਹ ਦਰਵਾਜ਼ੇ ਦੁਆਰਾ ਨਿਕਲ ਜਾਂਦਾ, ਫਿਰ ਉੱਡ ਕੇ ਉਧਰ ਦੀ ਆ ਜਾਂਦਾ, ਉਸ ਦੁਆਰਾ ਦੌੜ ਜਾਂਦਾ, ਉਧਰ ਦੀ ਆ ਜਾਂਦਾ, ਆਪਣੇ ਅਸਲ ਘਰ ਨੂੰ ਭੁੱਲਿਆ ਹੋਇਆ, ਆਪਣੇ ਕੌਂਸਲੇ ਨੂੰ ਭੁੱਲਿਆ। ਸੋ ਜਿਸ ਵਕਤ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ, ਉਸਦੀ ਆਵਾਜਾਵੀ ਕਿੱਥੋਂ ਦੀ ਹੋਵੇਗੀ? ਫਿਰ ਉਸ ਜਾਨਵਰ ਦੀ ਆਵਾਜਾਵੀ ਕਿੱਥੋਂ? ਆਪੀ ਖਤਮ ਹੋ ਗਈ, ਕਿਉਂਕਿ ਰਸਤੇ ਬੰਦ ਹੋ ਗਏ। ਇਸੇ ਤਰ੍ਹਾਂ ਸਰੀਰ ਇੱਕ ਮਕਾਨ ਹੈ, ਇਸਦੇ ਨੌ ਦਰਵਾਜ਼ੇ ਨੇ, ਦਸਵਾਂ ਗੁਪਤ ਹੈ, ਨੌ ਦਰਵਾਜ਼ੇ ਕਾਇਆ ਗੁਪਤ ਹੈ, ਦਸਵਾਂ ਗੁਪਤ ਰੱਖੀ ਗਏ। ਸੋ ਮਨ ਇਹਦੇ ਵਿੱਚ ਜਾਨਵਰ ਹੈ,
ਇੱਕ ਕਿਸਮ ਦਾ, ਇਹੀ ਦੁੱਖ ਸੁੱਖ ਦਾ ਹੇਤੂ ਹੈ। ਜਿੰਨਾ ਮਨ ਖਿੜਿਆ, ਜਿੰਨਾ ਮਨ ਮਹਿਲਾ, ਉਹਨਾਂ ਮਨ ਦੁਖੀ ਹੋ ਜਾਏਗਾ। ਜਿੰਨਾ ਮਨ ਇਕੱਠਾ ਹੋ ਗਿਆ, ਜਿੰਨਾ ਮਨ ਸ਼ੁੱਧ ਹੋ ਗਿਆ, ਉਹਨਾਂ ਇੰਨੇ ਸੁਖੀ ਹੋਣਾ ਹੈ। ਆਖਰੀ ਹੌਲੀ ਹੌਲੀ ਇਹ ਮਨ ਅਮਨ ਵੀ ਹੋ ਜਾਇਆ ਕਰਦਾ ਹੈ। ਉਹ ਤਾਂ ਖੁਦ ਹੀ ਇਹ ਯਾਨੀ ਮੋਕਸ਼ ਦਾ ਦਾਤਾ ਬਣ ਜਾਂਦਾ ਹੈ। ਮਹਿਲਾ ਮਨ ਦੁਖੀ ਹੋਇਆ ਕਰਦਾ ਹੈ, ਇਕਾਗਰ ਮਨ ਸ਼ਾਂਤ ਹੁੰਦਾ ਹੈ, ਉਦੋਂ ਵੀ ਜ਼ਿਆਦਾ ਨਿਰੁੱਧ ਮਨ ਜ਼ਿਆਦਾ ਸ਼ਾਂਤ ਹੋਇਆ ਕਰਦਾ ਹੈ। ਅਮਨ ਹੋਇਆ ਮਨ ਇਹ ਤਾਂ ਮੋਕਸ਼ ਦਾ ਦਾਤਾ ਬਣ ਜਾਂਦਾ ਹੈ। ਸੋ ਇਸ ਕਰਕੇ ਜਿਹੜਾ ਸ਼ੁਭ ਦਾ ਚਾਹਵਾਨ ਹੈ, ਉਹ ਆਪਣੇ ਮਨ ਨੂੰ ਸ਼ੁੱਧ ਔਰ ਇਕਾਗਰ ਕਰਨ ਦਾ ਉਪਾਅ ਕਰੇ, ਉਹ ਇਹੀ ਹੈ ਮੇਰੇ ਸਾਧ ਸਿੰਘ ਭਜ ਕੇ ਬੋਲ ਸੰਯਮ। ਯਾਨੀ ਦੂਸਰਾ ਤਪ ਜਿਹੜਾ ਹੈ ਇੰਦਰਿਆਂ ਨੂੰ ਰੋਕਣਾ, ਇਹ ਮਨ ਦੂਸਰਾ ਤਾਮਸੀ ਤਪ ਜਿਹੜਾ ਉਹਦੇ ਨਾਲ ਜ਼ਿਆਦਾ ਅੱਛਾ ਹੈ, ਕਿਉਂਕਿ ਮਨ ਇਹਨਾਂ ਦੁਆਰਾ ਹੀ ਰੁਕੇਗਾ। ਮੁੰਡਲੀ ਦਰਵਾਜ਼ੇ ਬਾਜੀ ਵਾਲੇ ਅਨਹਦ ਵਾਜੇ, ਗੁਰਦਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ। ਮੁੰਦਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਵਾਜੇ, ਮਨ ਨੇ ਅੰਤਰਮੁਖ ਹੋ ਕੇ ਫਿਰ ਆਪਣਾ ਘਰ ਜਿਹੜਾ ਹੈ ਦਸਵਾਂ, ਜਿਸ ਦੇ ਵਿੱਚ ਵਿਸਰਾਮ ਹੈ, ਸ਼ਾਂਤੀ ਇਸ ਨੂੰ, ਉਹ ਇਸ ਨੂੰ ਲੱਭ ਜਾਣਾ ਹੈ। ਉੱਥੇ ਟਿੱਕੇ ਪੂਰਨ ਸ਼ਾਂਤ ਸੁਖੀ ਹੋ ਜਾਏਗਾ। ਖਿਆਲ ਕਰੋ ਤੀਸਰਾ ਤਪ ਹੈ ਸ਼ਾਂਤ ਕੀਤਾ। ਸ਼ਾਂਤ ਕੀਤਾ ਹੈ ਮਨ ਨੂੰ ਇਕਾਗਰ ਕਰਨਾ, ਮਨ ਨੂੰ ਟਿਕਾਉਣਾ, ਮਨ ਨੂੰ ਅੰਤਰਮੁਖ ਕਰਨਾ। ਉਸਦਾ ਫਲ ਬਹੁਤ ਵੱਡਾ। ਇਹਨਾਂ ਦਾ ਫਲ ਕਿਵੇਂ ਹੈ? ਤਾਮਸੀ ਔਰ ਸ਼ਾਂਤ ਕੀਤਾ ਦਾ ਫਲ ਇਹਦਾ ਮੁਕਾਬਲਾ ਇਉਂ ਸਮਝ ਲਓ, ਤਾਮਸੀ ਤਾਂ ਪਿਓ ਜਿਵੇਂ ਇੱਕ ਲੱਕੜਹਾਰਾ ਹੋਵੇ, ਸਵੇਰੇ ਆਪਣੇ ਘਰੋਂ ਜਾਵੇ, ਸਾਰਾ ਦਿਨ ਜੰਗਲ ਦੇ ਵਿੱਚ ਲੱਕੜਾਂ ਇਕੱਠੀਆਂ ਕਰੇ, ਇੱਕ ਭਾਰ ਸ਼ਾਮ ਨੂੰ ਲਿਆਵੇ, ਰੁਪਿਆ ਤੇਲੀ ਉਹਦਾ ਵੱਟੇ, ਇਹਨੇ ਖੇਚਲ ਉਹਨੂੰ ਬਹੁਤ ਹੋਈ, ਆਮਦਨ ਉਹਨੂੰ ਸਿਰਫ ਰੁਪਿਆ ਤੇਲੀ। ਸੰਤ ਕੀ ਤਪ ਇਹੋ ਜਿਹਾ ਜਿਵੇਂ ਇੱਕ ਜੁਆਰੀ ਹੋਵੇ, ਜੁਆਰੀ ਹੀਰੇ ਲਾਲ ਜਵਾਰਾ ਦਾ ਬਣ ਜਾਂਦਾ, ਆਪਣੇ ਆਰਾਮ ਨਾਲ ਦੁਕਾਨ ਤੇ ਬੈਠਾ ਰਹਿੰਦਾ, ਇੱਕ ਅੱਧਾ ਗਾਹਕ ਰੋਜ਼ ਜਾਂ ਪੰਜੀ ਸੱਤੀ ਦਸੀ ਦਿਨੀ ਵੀ ਆ ਜਾਏ, ਫਿਰ ਵੀ ਹਜ਼ਾਰਾਂ ਰੁਪਏ ਇੱਕ ਦੇ ਹੀਰੇ ਵਿੱਚੋਂ ਕਮਾ ਲੈਂਦਾ। ਇਸੇ ਤਰ੍ਹਾਂ ਇਹ ਸ਼ਾਂਤ ਕੀ ਤਪ ਸਮਝ ਲਓ। ਤਾਮਸੀ ਤਪ ਜਿਹੜਾ ਹੈ ਖੇਚਲ ਬਹੁਤੀ ਹੈ, ਫਲੇ ਦਾ ਥੋੜਾ। ਸ਼ਾਂਤ ਕੀ ਤਪ ਇਹਦੇ ਵਿੱਚ ਖੇਚਲ ਥੋੜੀ, ਫਲੇ ਦਾ ਬਹੁਤਾ ਹੋਇਆ ਕਰਦਾ। ਸਿਰਫ ਮਨ ਨੂੰ ਰੋਕਣਾ, ਮਨ ਨੂੰ ਰੋਕਣਾ, ਖਿਆਲ ਨੂੰ ਰੋਕ ਲਓ, ਭਾਵੇਂ ਸੀਸ ਮਹਿਲਾਂ ਵਿੱਚ ਬੈਠ ਕੇ ਰੋਕ ਲਓ, ਭਾਵੇਂ ਖਿਆਲ ਨੂੰ ਮਖਮਲੀ ਗੁਦੈਲਿਆਂ ਤੇ ਬੈਠ ਕੇ ਰੋਕ ਲਓ, ਭਾਵੇਂ ਮਨ ਨੂੰ ਚੰਗੇ ਚੰਗੇ ਅੱਛੇ ਪੱਤਰ ਪੈਣ, ਤਾਂ ਰੋਕਣਾ ਮਨ ਨੂੰ ਹੈ। ਸੋ ਇਸ ਵਾਸਤੇ ਜ਼ਿਆਦਾ ਜ਼ੋਰ ਮਨ ਨੂੰ ਰੋਕਣ, ਮਨ ਨੂੰ ਰੋਕੇ ਤੇ ਹੀ ਪੂਰਨ ਸੁਖ ਸ਼ਾਂਤੀ ਦੀ ਪ੍ਰਾਪਤੀ ਹੋਣੀ ਹੈ। ਧਿਆਨ ਦੋ ਉੱਧਰ, ਉਹ ਰੂਹ ਗੁਰੂ ਬਾਬਾ ਜੀ ਅੱਗੇ ਪ੍ਰਾਰਥਨਾ ਕਰਦੀ ਹੈ। ਜਦੋਂ ਮਰਦਾਨੇ ਨੇ ਪੁੱਛਿਆ ਵੀ ਆਪਣੀ ਹਕੀਕਤ ਖੋਲ ਕੇ ਦੱਸ, ਕਹਿੰਦਾ ਮਹਾਰਾਜ ਮੈਂ ਤ੍ਰੇਤੇ ਯੁੱਗ ਦੇ ਵਿੱਚ, ਰਾਜਾ ਜਨਕ ਜੀ ਮਿਥਲਾਪੁਰੀ ਦੇ ਰਾਜਾ ਸਨ, ਮੈਂ ਉੱਥੇ ਮਿਥਲਾਪੁਰ ਵਿੱਚ ਰਹਿੰਦਾ ਸੀ, ਮੈਂ ਤਪੱਸੀ ਹੁੰਦਾ ਸਾਂ, ਸਿਆਲ ਦੇ ਮਹੀਨੇ ਜਲ ਤਾਰੇ ਕਰਦਾ ਜਾਂ ਗਲ ਗਲ ਪਾਣੀ ਠੰਡੇ ਪਾਣੀ ਵਿੱਚ ਖੜਕੇ ਤਪ ਕਰਿਆ ਕਰਦਾ ਸੀ, ਸਰੀਰ ਨੂੰ ਕਸ਼ਟ ਦਿੰਦਾ ਹੁੰਦਾ। ਗਰਮੀ ਦੇ ਮਹੀਨੇ ਜੇ ਠੜਦੇ ਆ, ਦੁਪਹਿਰਿਆਂ ਦੇ ਵਿੱਚ ਦੋ ਤਿੰਨ ਘੰਟੇ ਰੋਜ਼ ਪੰਜ ਸੂਈਆਂ ਆਲੇ ਦੁਆਲੇ ਪੰਜ ਅਗਨ ਲਗਾ ਕੇ, ਜਿਹਨੂੰ ਪੰਜ ਅਗਨ ਤਾਪਣਾ ਕਹਿੰਦੇ ਹਨ, ਇਉਂ ਤਾਪਿਆ ਕਰਦਾ ਸੀ, ਇਹਨੇ ਸਰੀਰ ਨੂੰ ਕਸ਼ਟ ਦੇਣਾ ਹੈ, ਇਹ ਕਰਿਆ ਕਰਦਾ ਸੀ। ਕਈ ਸਾਲਾਂ ਤੋਂ ਮੇਰਾ ਇਹ ਰੂਟੀਨ ਚੱਲਿਆ ਹੁੰਦਾ ਸੀ। ਰਾਜਾ ਜਨਕ ਜੀ ਕਿਉਂਕਿ ਬ੍ਰਹਮ ਗਿਆਨੀ ਸਨ, ਇੱਕ ਦਿਨ ਸਿਆਲ ਦਾ ਮਹੀਨਾ ਮੈਂ ਸ਼ਹਿਰ ਦੇ ਵਿੱਚ ਇੱਕ ਤਲਾਅ ਸੀ, ਉਹਦੇ ਵਿੱਚ ਗਲ ਗਲ ਪਾਣੀ ਵਿੱਚ ਖੜਾ ਤਪ ਕਰਦਾ ਸੀ, ਸਖ਼ਤ ਸਰਦੀ ਦੇ ਦਿਨ। ਸੋ ਰਾਜਾ ਜਨਕ ਜੀ ਦੀ ਸਵਾਰੀ ਆਈ ਪਾਲਕੀ, ਮੇਰੇ ਵੱਲ ਦੇਖ ਕੇ ਕਹਿਣ, ਕਿਉਂਕਿ ਬ੍ਰਹਮ ਗਿਆਨੀ ਤੋਂ ਪਰਾਂ ਕੋਈ ਸਟੇਜ ਹੀ ਨਹੀਂ, ਬ੍ਰਹਮ ਗਿਆਨੀ ਆਪ ਪਰਮੇਸ਼ਰ ਪ੍ਰਭੂ ਨੂੰ ਮਿਲਿਆ ਹੈ ਜਿਹੜਾ, ਉਸਨੂੰ ਬ੍ਰਹਮ ਗਿਆਨ ਵੀ ਕਹਿ ਦਿੰਦੇ ਨੇ, ਅਭੇਦ ਵੀ ਕਹਿ ਦਿੰਦੇ, ਰੱਬ ਨੂੰ ਮਿਲਿਆ ਵੀ ਕਹਿ ਦਿੰਦੇ ਨੇ, ਕਈ ਲੱਖ ਨਾਵਾਂ ਕਰਕੇ ਪੁਕਾਰੀਆਂ ਇੱਕ ਇੱਕ ਗੱਲ। ਸਵਈਓ ਦੇਖ ਕੇ ਕਹਿਣ ਲੱਗਿਆ, ਮੇਰੇ ਵੱਲ ਕਹਿਣ ਲੱਗਿਆ, ਬੜੀ ਦੇਰ ਦਾ ਇਸ ਬਰਮੀ ਨੂੰ ਘੁੱਟਦਾ ਹੈ, ਹੁਣ ਸਤਸੰਗ ਕੀਤਾ ਕਰ, ਮਨ ਚਿੱਤ ਲਗਾ ਕੇ, ਬਿਰਤੀ ਨੂੰ ਸੰਕੋਚ ਕੇ, ਖਿਆਲ ਨੂੰ ਰੋਕ ਕੇ ਸਤਸੰਗ ਕਰਿਆ ਕਰ, ਇਸ ਹਰ ਤਪ ਨੂੰ ਛੋੜ ਦੇ, ਬੜੀ ਦੇਰ ਦਾ ਤੂੰ ਇਸ ਸਰੀਰ ਰੂਪੀ ਬਰਮੀ ਨੂੰ ਘੁੱਟੀ ਜਾਂਦਾ। ਬਰਮੀ ਦੇ ਘੁੱਟਿਆਂ ਸੱਪ ਨਹੀਂ ਮਰਦਾ ਹੁੰਦਾ, ਸੱਪ ਮਰਦਾ ਸੱਪ ਦੇ ਸਿਰ ਤੇ ਛੋਟਾ ਪਵੇ, ਸਰੀਰ ਬਰਮੀ ਹੈ, ਇਹਦੇ ਵਿੱਚ ਮਨ ਸੱਪ ਹੈ, ਸਤਸੰਗ ਮਨ ਦੇ ਝਗੜੇ ਹਨ ਸਾਰੇ, ਮਨ ਕਾਬੂ ਹੋ ਗਿਆ ਸਾਰੇ ਸੁੱਖ ਆ ਗਏ, ਮਨ ਬੇਬਸ ਹੈ ਸਾਰੇ ਦੁੱਖਾਂ ਦਾ ਕਾਰਨ ਹੈ। ਇਸ ਕਰਕੇ ਰਾਮ ਜੀ ਨੂੰ ਵਿਸ਼ਿਸ਼ਟ ਜੀ ਕਹਿੰਦੇ, ਰਾਮ ਜੀ ਤਮਾਮ ਪੁੱਤਰੋਂ ਕੇ ਦੇਣੇ ਵਾਲਾ ਹੀ ਮਨ ਹੈ, ਜਿਤਨੀ ਦੇਰ ਤੱਕ ਇਸਕੋ ਜੈ ਨਹੀਂ ਕਰਤਾ, ਫਤਿਹ ਨਹੀਂ ਕਰਤਾ, ਸੁਖ ਦੀ ਪ੍ਰਾਪਤੀ ਹੋਤੀ ਨਹੀਂ। ਤਦੇ ਗੁਰੂ ਜੀ ਨੇ ਇੱਕ ਥਾਂ ਦੱਸਿਆ, ਜਦੋਂ ਮਨ ਫਤਿਹ ਹੋ ਜਾਵੇ ਉਦੋਂ ਸਾਰੇ ਸੁਖਾਂ ਦੀ ਪ੍ਰਾਪਤੀ ਹੈ, ਮਾਨੋ ਇਹਦੀ ਜੈ ਹੋ ਜਾਂਦੀ। ਇੱਕ ਸਲੋਕ ਗੁਰੂ ਜੀ ਨੇ ਐਸਾ ਉਚਾਰਨ ਕਰਕੇ ਦੱਸਿਆ, ਪੜ੍ਹੋ ਜਾ। ਫਤਿਹ ਪਈ ਮਨ ਜਿੱਤਿਆ ਪਿਆਰਿਆ, ਫਤਿਹ ਪਈ Thank you. ਮਿਟੇ ਗਵਨ ਫਤਿਹ ਭਈ ਮਨ ਜੀਤ ਨਾਨਕ ਗੁਰ ਤੇ ਸਿੱਧ ਪਾਈ ਫਿਰ ਨ ਮਿਟਿਓ ਨਿਤ ਨੀ। ਜਿੰਨੀ ਦੇਰ ਤੱਕ ਮਨ ਬੇਵਸਾ ਹੈ ਇਸ ਜੀਵ ਨੂੰ ਬੜਾ ਦੁਖੀ ਕਰਦਾ, ਬੜਾ ਭੜਕਾਉਂਦਾ, ਇਹਦੇ ਦੁੱਖਾਂ ਦਾ ਹਿਸਾਬ ਕੋਈ ਨਹੀਂ। ਜਿਉਂ ਜਿਉਂ ਮਨ ਤੇ ਵਸੀਕਾਰ ਪੈਂਦਾ ਚਲਾ ਜਾਂਦਾ, ਜਿਉਂ ਤੋਂ ਸੁੱਖ ਵੱਧਦਾ ਚਲਾ ਜਾਂਦਾ, ਦੁੱਖ ਘਟਦਾ ਚਲਾ ਜਾਂਦਾ। ਜਦੋਂ ਮਨ ਦੇ ਉੱਪਰ ਪੂਰਾ ਵਸੀਕਾਰ ਪੈ ਜਾਏ ਸਾਸਨ, ਫਿਰ ਸਾਰੇ ਦੁੱਖ ਨਸ਼ਟ ਹੋ ਜਾਂਦੇ ਨੇ। ਇਹ ਖੁਦ ਹੀ ਜੀਵ ਸੁੱਖਾਂ ਦਾ ਸਮੁੰਦਰ ਬਣ ਜਾਂਦਾ। ਇਹ ਹੁੰਦਾ ਅੰਤਰਮੁਖਤਾ ਜਿਹੜੀ ਮਨ ਨੂੰ ਟਿਕਾਉਣਾ, ਮਨ ਨੂੰ ਇਕਾਗਰ ਕਰਨਾ ਹੈ ਗੁਰੂ ਸ਼ਬਦ ਵਿੱਚ, ਕੀਰਤਨ ਵਿੱਚ, ਕਥਾ ਵਿੱਚ, ਬਾਣੀ ਵਿੱਚ, ਇਸ ਨੂੰ ਸਤੋਗੁਣੀ ਤਪ ਕਿਹਾ ਸਾਧ ਸ਼ਾਂਤ ਕੀ ਤਪ ਕਹਿੰਦੇ। ਇਹਦਾ ਫਲ ਬਹੁਤਾ ਹੈ, ਖੇਚਲ ਥੋੜੀ ਹੈ। ਦੇਖੋ ਜ਼ਰਾ ਕੀ ਖੇਚਲ ਹੈ, ਗਰਮੀ ਦਾ ਮਹੀਨਾ ਪੱਖੇ ਚੱਲਦੇ ਹੁੰਦੇ, ਸਰਦੀ ਦਾ ਮੌਸਮ ਬੁੱਕਲਾ ਮਾਰ ਕੇ ਬੈਠ ਜਾਏਗਾ, ਸਿਰਫ ਬਿਰਤੀ ਸੰਕੋਚਣੀ ਹੈ, ਖਿਆਲ ਰੋਕਣਾ, ਫਿਰ ਇਹਦਾ ਫਲ ਤੁਰਤ ਮਿਲਦਾ, ਪਿੱਛੋਂ ਵੀ ਜ਼ਿਆਦਾ ਤੁਰਤ ਵੀ ਤੁਰਤ ਬਿਰਤੀ ਦੀ ਇਕਾਗਰਤਾ ਦੁਆਰਾ ਸ਼ਾਂਤੀ ਦੀ ਪ੍ਰਾਪਤੀ ਤੁਰਤ ਹੋਇਆ ਕਰਦੀ ਹੈ। ਮਨ ਗੜੇ ਵਾਂਗੂ ਠੰਡਾ ਠਾਰ ਹੋ ਜਾਂਦਾ ਹੈ ਅਗਰ ਪੂਰੇ ਤਰੀਕੇ ਸਿਰ ਸਤਸੰਗ ਕਰੇ, ਸ਼ਰਧਾ ਨਿਰਮਾਣ ਦਾ ਇਕਾਗਰਤਾ ਦੁਆਰਾ। ਸੋ ਇਉਂ ਇਹਨੇ ਸ਼ਾਂਤ ਕੀਤਾ, ਪਰ ਸ਼ਾਂਤ ਕੀਤੇ ਤਾਮਸੀ ਤਪ ਦਾ ਗੁਰ, ਤਾਮਸੀ ਤਪ ਜਿਹੜੇ ਸਰੀਰ ਨੂੰ ਕਸ਼ਟ ਦੇਣੇ, ਜਲਤਾਰੇ ਦੁਨੀਆਂ ਤਾਪਣੀਆਂ ਕਰਨੀਆਂ। ਗੁਰੂ ਅਰਜਨ ਦੇਵ ਮਹਾਰਾਜ ਤੋਂ ਪੁੱਛਿਆ ਇੱਕ ਦੁਆਰਾ, ਸਿੱਖਾਂ ਨੇ ਗਰੀਬ ਨੂੰ ਆਖ ਇੱਕ ਜਲਤਾਰੇ ਕਰਦੇ ਦੁਨੀਆਂ ਤਾਪਦੇ ਹਨ, ਉਹਦਾ ਕੀ ਫਲ ਹੈ? ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚ ਸੇਵਾ ਦੀ ਪ੍ਰੇਰਣਾ ਕੀਤੀ ਗਈ, ਸੇਵਾ ਦਾ ਕਿਤਨਾ ਫਲ ਹੈ? ਆਪ ਕਿਰਪਾ ਕਰਕੇ ਜ਼ਰਾ ਨਿਰਣਾ ਕਰੋ। ਹਜ਼ੂਰ ਨੇ ਫਰਮਾਇਆ, ਜਲਧਾਰੇ ਦੁਨੀਆਂ ਜਲਧਾਰੇ, ਸਰਦੀ ਦੇ ਮੌਸਮ ਵਿੱਚ ਕੋਈ 6 ਸਾਲ ਕਰੇ ਗੁਰੂ ਕੇ ਲੰਗਰ ਦੀ ਸੇਵਾ, 6 ਮਹੀਨੇ ਕਰੇ, ਉਦੋਂ ਵੀ ਵਿਸ਼ੇਸ਼ ਫਲ ਹੈ। ਫਿਰ ਗਰਮੀ ਦੇ ਮੌਸਮ ਵਿੱਚ ਕੋਈ 6 ਸਾਲ ਦੁਨੀਆਂ ਤਾਪੇ ਗੁਰੂ ਕੇ ਲੰਗਰ ਦੀ ਸੇਵਾ, ਗਰਮੀ ਦੇ ਮੌਸਮ ਵਿੱਚ 6 ਮਹੀਨੇ ਕਰੇ, ਉਦੋਂ ਵਿਸ਼ੇਸ਼ ਫਲ ਹੈ। ਭਲਾ ਇਹ ਕਿਉਂ ਜੀ? ਵਿਚਾਰ ਕਰਕੇ ਵੀ ਦੇਖ ਲਓ ਕਿਉਂ, ਇਹਦਾ ਫਲ ਕਿਉਂ ਹੈ? ਸਾਧ ਸਿੰਘ ਗੁਰੂ ਕੇ ਲੰਗਰ ਸਵੇਰ ਤੋਂ ਸ਼ਾਮ ਤੱਕ, ਬਲਕਿ 8 ਵਾਰ ਜਿੱਥੇ ਲੰਗਰ ਚੱਲਣ, ਕਿਤਨੇ ਅੰਕ ਨੂੰ ਅੰਨ ਪਾਣੀ ਮਿਲਦਾ, ਸਭ ਦੇ ਵਿੱਚ ਗੁਰੂ ਨਾਨਕ ਵਸਦਾ, ਸਭ ਦੇ ਵਿੱਚ ਪਰਮੇਸ਼ਵਰ ਵਸਦਾ, ਕਿਤਨੀ ਪ੍ਰਸੰਨਤਾ ਲਈ ਉਸਨੇ ਸੇਵਾ ਕਰਨ ਵਾਲੇ ਨੇ। ਉਧਰ ਜਲ ਤਾਰੇ ਵਗੈਰਾ ਕਰਕੇ ਦੂਜਿਆਂ ਦੇ ਉੱਪਰ ਲਾਲੀਆਂ ਤਾੜਨੀਆਂ ਪੈਂਦੀਆਂ, ਇਸ ਕਰਕੇ ਉਹ ਅਪਮਾਨ ਪੈਦਾ ਕਰਨ ਦਾ ਕਾਰਨ ਹੈ, ਇਹ ਨਿਮਰਤਾ ਦਾ ਕਾਰਨ। ਸੇਵਾਦਾਰ ਪੁਰਸ਼ ਨੂੰ ਨਿਮਰਤਾ ਚਿੱਤ ਵਿੱਚ ਆਇਆ ਕਰਦੀ, ਜਿੱਥੇ ਨਿਮਰਤਾ ਉੱਥੇ ਦੈਵੀ ਗੁਣ ਕੁਦਰਤੀ ਸਾਰੇ ਆ ਜਾਂਦੇ, ਸ਼ਾਂਤੀ ਆਦਿ ਕੁਦਰਤੀ ਆ ਨਿਵਾਸ ਕਰਿਆ ਕਰਦੇ ਹੈ, ਤਾਂ ਤੇ ਇਸ ਦਾ ਫਲ ਬਹੁਤਾ ਜ਼ਿਆਦਾ ਰੱਖਿਆ। ਰੋ ਵਿਚਾਰ ਕਿਉਂ? ਭੋਰੂ ਕਹਿੰਦੀ ਹੈ, ਮੈਂ 3 ਯੁਗ ਦੇ ਵਿੱਚ ਰਾਜਾ ਜਨਕ ਜੀ ਦੇ ਵਕਤ ਦੇ ਵਿੱਚ ਤਪੱਸੀ ਹੁੰਦਾ ਸੀ। ਇੱਕ ਦਿਨ ਰਾਜਾ ਜਨਕ ਜੀ ਮੇਰੇ ਪਾਸ ਦੀ, ਯਾਨੀ ਉਸ ਤਲਾਹ ਦੇ ਪਾਸ ਦੀ ਗੁਜ਼ਰਨ ਲੱਗੇ, ਮੇਰੇ ਵੱਲ ਦੇਖ ਕੇ ਕਹਿਣ ਲੱਗੇ, ਬੜੀ ਦੇਰ ਦਾ ਸਰੀਰ ਵੀ ਬਰਮੀ ਨੂੰ ਕੁੱਟਦਾ ਹੈ, ਜਲਤਾਰੇ ਦੁਨੀਆਂ ਤਾਪਦਾ ਹੈ, ਇਸ ਨੂੰ ਸਮਗੁਣੀ ਤਪ ਨੂੰ ਛੋੜ ਕੇ ਸਤੁਗੁਣੀ ਤਪ ਕਰਿਆ ਕਰ, ਬਿਰਤੀ ਨੂੰ ਟਿਕਾ ਕੇ ਮਨ ਚਿੱਤ ਲਗਾ ਕੇ ਸਤਸੰਗ ਕੀਤਾ ਕਰ, ਯਾਨੀ ਆਪਣੀ ਬਿਰਤੀ ਨੂੰ ਸਤਸੰਗ ਵਿੱਚ ਬੈਠ ਕੇ ਸ਼ਬਦ ਨਾਲ ਜੋੜਿਆ ਕਰ। ਮਤਲਬ ਮੈਂ ਸੁਣ ਤਾਂ ਲਿਆ ਪਰ ਅਣਸੁਣੀ ਕਰ ਦਿੱਤੀ, ਯਾਨੀ ਉਸ ਤੇ ਅਮਲ ਨਾ ਕੀਤਾ, ਆਪ ਲੰਘ ਗਏ ਨਿਕਲ ਕੇ। 2-4 ਦਿਨ ਬਾਅਦ ਫਿਰ ਉਹਨਾਂ ਦਾ ਗੁਜ਼ਰਾ, ਮੈਂ ਉਸੇ ਤਰ੍ਹਾਂ ਆਪਣਾ ਤਪੱਸਿਆ ਦੇ ਰੂਟੀਨ ਰੱਖਿਆ ਹੋਇਆ। ਫਿਰ ਮੇਰੇ ਵੱਲ ਦੇਖ ਕੇ ਕਹਿੰਦੇ, ਉਸ ਦਿਨ ਵੀ ਤੈਨੂੰ ਕਿਹਾ ਸੀ ਬੜੀ ਦੇਰ ਦਾ ਹੱਟ ਤਪ ਕਰ ਰਹੇ ਹੈ, ਹੁਣ ਸਤੋਗੁਣੀ ਤਬ ਵੱਲ ਆ, ਸਤਸੰਗ ਕੀਤਾ ਕਰ ਮਨ ਚਿੱਤ ਲਗਾ ਕੇ ਤਾਂ ਕਿ ਸ਼ਾਂਤੀ ਪ੍ਰਾਪਤ ਹੋ। ਫਿਰ ਵੀ ਮੈਂ ਸੁਣ ਲਈ ਗੱਲ, ਫਿਰ ਵੀ ਅਣਸੁਣੀ ਕਰ ਦਿੱਤੀ। ਕੁਛ ਦਿਨ ਤੋਂ ਬਾਅਦ ਫਿਰ ਤੀਸਰੀ ਦਫਾ ਉਹਨਾਂ ਦਾ ਗੁਜ਼ਰ ਉਧਰ ਨੂੰ ਆਇਆ। ਫਿਰ ਮੇਰੇ ਵੱਲ ਦੇਖ ਕੇ ਕਹਿਣ ਲੱਗੇ, ਤੈਨੂੰ ਦੋ ਦਫਾ ਕਿਹਾ ਇਸ ਤਮੋਗੁਣੀ ਤਪ ਨੂੰ ਛੋੜ ਦੇ, ਹੁਣ ਬੜੀ ਦੇਰ ਦਾ ਕਰਦਾ ਹੈ, ਤੇ ਆਪਣੀ ਬਿਰਤੀ ਨੂੰ ਸਤਸੰਗ ਵਿੱਚ ਬੈਠ ਕੇ ਸ਼ਬਦ ਨਾਲ ਜੋੜਨ ਦਾ ਉਪਰਾਲਾ ਕਰ, ਸਤੋਗੁਣੀ ਤਪ ਕਰਿਆ ਕਰ। ਅੱਛਾ, ਜੇ ਤੇਰਾ ਪਾਣੀ ਵਿੱਚ ਪਿਆ ਰਿਹਾ ਜਾ, ਬੜੀ ਦੇਰ ਤੱਕ ਸਮੁੰਦਰ ਦੇ ਵਿੱਚ ਮੱਛ ਬਣ ਕੇ ਰਹੇ। ਤੇ ਉਹਨਾਂ ਨੇ ਵਚਨ ਕਰ ਦਿੱਤਾ। ਬ੍ਰਹਮ ਗਿਆਨੀ ਹੋਣ ਕਰਕੇ ਮੈਂ ਬੜਾ ਡਰਿਆ ਵੀ ਇਹਦਾ ਵਚਨ ਅੰਥਾ ਨਹੀਂ ਜਾਏਗਾ। ਮੈਂ ਉਸੇ ਵਕਤ ਹੱਥ ਜੋੜ ਕੇ ਪ੍ਰਾਰਥਨਾ ਕੀਤੀ, ਮਹਾਰਾਜ ਆਪਣੇ ਸ਼ਰਾਪ ਦੇ ਦਿੱਤਾ, ਇਸਦੇ ਖਾਤਮੇ ਦਾ ਵੀ ਕੋਈ ਸਮਾਂ ਦੱਸੋ। ਪੁਸ਼ਪਤ ਕਹਿਣ ਲੱਗੇ, ਬੜੀ ਦੇਰ ਤੱਕ ਤੂੰ 100 ਮੀਲ ਲੰਬਾ ਇਹ ਸਰੀਰ ਨੂੰ ਤਿਆਗ ਕੇ ਸਮੁੰਦਰ ਦੇ ਵੀ 100 ਮੀਲ ਲੰਬਾ ਮੱਛ ਬਣ ਕੇ ਰਹੇਗਾ ਪਾਣੀ ਵਿੱਚ। ਸੋ ਕੁਛ ਸਮਾਂ ਰੇਤੇ ਯੁੱਗ ਦਾ ਰਹਿੰਦਾ ਹੈ ਔਰ ਦੁਆਪਰ ਯੁੱਗ ਸਾਰਾ ਉੱਪਰ ਦੀ ਲੰਘੇਗਾ। 5000 ਬਰਸ ਕਲਯੁੱਗ ਬੀਤੇ ਤੇ ਗੁਰੂ ਨਾਨਕ ਅਵਤਾਰ ਹੋਣਗੇ, ਉਹ ਤੇਰੇ ਸਿਰ ਉੱਪਰ ਰਾਤ ਕੱਟਣਗੇ। ਉਸ ਮੌਕੇ ਤੇ ਸ਼ਰਾਬ ਦਾ ਖਾਤਮਾ ਹੋ ਕੇ ਸਰੀਰ ਨੂੰ ਤਿਆਗ ਕੇ ਜਿਤਨੇ ਤਪ ਆਦਿ ਕੀਤੇ ਨੇ ਉਹਨਾਂ ਦਾ ਫਲ ਉੱਚਿਆਂ ਲੋਕਾਂ ਵਿੱਚ ਭੋਗਣ ਵਾਸਤੇ ਜਾਏਗਾ। ਮਹਾਰਾਜ ਆਪਣੇ ਬੜੀ ਕਿਰਪਾ ਕੀਤੀ, ਆਪਣੇ ਮੇਰੇ ਸਿਰ ਤੇ ਆ ਕੇ ਰਾਤ ਕੱਟੀ ਹੋਈ, ਮੇਰੇ ਸਰੀਰ ਦਾ ਅੰਤ ਹੋਇਆ ਹੈ। ਮੈਂ ਹੁਣ ਉੱਚੇ ਮੰਡਲਾਂ ਵਿੱਚ ਸੁੱਖ ਭੋਗਣ ਵਾਸਤੇ ਜਾ ਰਿਹਾ। ਇੰਨੀ ਕਰਦਾ ਹੋਇਆ ਉਹ ਵਾਹਨਾਂ 'ਚ ਬੈਠ ਕੇ ਚਲੇ ਗਏ। ਇੱਥੋਂ ਕੀ ਸਿੱਧ ਹੁੰਦੀ ਹੈ ਗੱਲ? ਸਤਸੰਗ ਤਪ ਆਦਿ ਦੇ ਨਾਲ ਸਤਸੰਗ ਦੀ ਵਿਸ਼ੇਸ਼ਤਾ, ਸਤਸੰਗ ਵਿੱਚ ਬਹਿ ਕੇ ਤੁਸੀਂ ਵਿਚਾਰ ਕਰੋ, ਖੁਦੇ ਵਿਖੇ ਚਲ, ਕੋਈ ਤਕਲੀਫ ਕੋਈ ਨਹੀਂ ਹੈ। ਅਗਰ ਗਰਮੀਆਂ ਹਨ ਪੱਖੇ ਚੱਲਦੇ ਹਨ, ਪਾਣੀ ਵੀ ਬੈਠੇ ਬਿਠਾਏ ਮਿਲਦੇ, ਪੈਸ ਲੱਗਦੀ ਹੁੰਦੀ ਹੈ ਜ਼ਿਆਦਾ ਗਰਮੀ ਫਿਰ। ਪਰ ਸਿਰਫ ਖਿਆਲ ਰੋਕਣਾ ਹੈ, ਇਹ 3 ਗੱਲਾਂ ਨੂੰ ਅਸੀਂ ਧਾਰਨ ਕਰਨਾ ਹੈ, ਸ਼ਰਧਾ ਨਿਰਮਾਣ ਦਾ ਔਰ ਚਿੱਤ ਦੀ ਇਕਾਗਰਤਾ। ਪੂਰਾ ਫਲ ਉਠਾਉਣ ਵਾਸਤੇ ਤੁਰਤ ਇਹਦਾ ਫਲ ਸ਼ਾਂਤੀ ਰੂਪੀ ਫਲ ਪ੍ਰਾਪਤ ਹੁੰਦਾ ਹੈ। ਉਸ ਤੋਂ ਬਾਅਦ ਅੱਗੇ ਗਿਆ, ਜਿਹੜੇ ਸਤਸੰਗ ਵਿੱਚ ਆਪਣਾ ਸਮਾਂ ਗੁਜ਼ਾਰਦੇ ਹਨ ਉਹ ਅਖੀਰ ਨੇ ਸਰੀਰ ਨੂੰ ਤਿਆਗ ਕੇ ਸੱਚਖੰਡ ਬੈਕੁੰਠਾ ਮਿਲ ਜਾਂਦੇ। ਇਸ ਵਾਸਤੇ ਸਤਸੰਗ ਦਾ ਬਹੁਤਾ ਵੱਡਾ ਫਲ ਦੱਸਿਆ ਹੈ। ਸਤਸੰਗ ਦੀ ਮਹਿਮਾ ਥਾਂ ਥਾਂ ਗਾਇਨ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਦਫਾ ਐਸਾ ਫਰਮਾਨ ਕੀਤਾ,
ਸੁਣਿਓ ਮੇਰੇ ਮੀਤਾ ਮਹਿਮਾ ਸਾਧੂਆਂ ਦੇ ਸੰਗ,
ਇਦੋਂ ਵਿਸ਼ੇਸ਼ ਆਨੰਦ ਦੀ ਪ੍ਰਾਪਤੀ ਹੋਵੇ। ਸੋ ਸਿੱਧੀਆਂ ਤੁਰਾਂ ਬਹੁਤੀਆਂ ਸੌਖੀਆਂ, ਹਰ ਇੱਕ ਬੋਲ ਸਕਦਾ, ਕੋਈ ਬੜੀ ਮੁਸ਼ਕਿਲ ਗੱਲ ਨਹੀਂ। ਸੋ ਬੀਬੀਆਂ ਥੋੜੀਆਂ ਜਿਹੀਆਂ ਮੂਹਰੇ ਬੋਲੇ ਪਿੱਛੇ ਸਾਰੀਆਂ ਚੋਂ ਜਾਂ ਨੀਂਦ ਆ ਜਾਂਦੀ ਹੈ ਜਾਂ ਗੱਲਾਂ ਬਾਤਾਂ ਵੱਲ ਨੂੰ ਖਿਆਲ ਜਾਂਦਾ। ਬਿਹਤਰ ਹੈ ਸ਼ਬਦ ਵਿੱਚ ਬੋਲਿਆ ਕਰੋ, ਜ਼ਬਾਨ ਪਵਿੱਤਰ ਹੋਵੇ, ਤੁਹਾਨੂੰ ਬਾਣੀ ਪੜ੍ਹਨ ਦਾ ਸ਼ਬਦ ਵਿੱਚ ਬੋਲਣ ਦਾ ਵੱਲ ਆਵੇ। ਤਦੇ ਗੁਰੂ ਜੀ ਨੇ ਐਸਾ ਫਰਮਾਨ ਕੀਤਾ ਨਾ,
ਜਨਮ ਮਰਨ ਕੀ ਟੇਕ ਸਿੱਖੋ ਸ਼ਬਦ, ਜਨਮ ਮਰਨ ਕੀ ਟੇਕ ਸਿੱਖੋ ਸ਼ਬਦ।
ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਇੱਕ ਸ਼ਬਦ ਦੁੱਖ ਰਾਸ ਹੈ ਇੱਕ ਸ਼ਬਦ ਸੁਖ ਰਾਸ ਹੈ ਬੁਰੇ ਸ਼ਬਦ ਬੁਰਾ ਗਾਇਨ ਕਰਨਾ ਬੁਰਾ ਲਿਟਰੇਚਰ ਪੜ੍ਹਨਾ ਗੰਦੇ ਗਾਇਨ ਕਰਨੇ ਕੌੜੇ ਬੋਲਣੇ ਇਹ ਦੁੱਖ ਦਾ ਰਾਸ ਹੈ ਇਹਨਾਂ ਦੁਆਰਾ ਆਪਣੇ ਆਪ ਨੂੰ ਵੀ ਦੁੱਖ ਨਾਨਕ ਤਿੱਕੇ ਬੋਲੀਏ ਤਨ ਮਨ ਤਿੱਕਾ ਦੁੱਖ ਮਿਲਦਾ ਹੈ ਤੇ ਇਹ ਸ਼ਬਦ ਜੋ ਹੈ ਸ਼ਬਦ ਦਾ ਕੀਰਤਨ ਸ਼ਬਦ ਦਾ ਪਾਠ ਜਾਂ ਬਾਣੀ ਦਾ ਪਾਠ ਬਾਣੀ ਦਾ ਕੀਰਤਨ ਬਾਣੀ ਦੀ ਵਿਚਾਰ ਨਾਮ ਦਾ ਅਭਿਆਸ ਤੋਂ ਬ੍ਰਹਮ ਵਿਚਾਰ ਇਹ ਸਿੱਖਣਾ ਜਦੋਂ ਇਹ ਸਾਨੂੰ ਮੁਕੰਮਲ ਪ੍ਰਾਪਤ ਹੋ ਗਿਆ ਹੌਲੀ ਹੌਲੀ ਖੁਦ ਹੀ ਮਹਿਸੂਸ ਕਰੋਗੇ ਕਿਤਨਾ ਸੁੱਖ ਸ਼ਾਂਤੀ ਔਰ ਠੰਡ ਪ੍ਰਾਪਤ ਹੋਵੇਗੀ ਸੋ ਆਓ ਇਸ ਕਰਕੇ ਗੁਰੂ ਜੀ ਫਰਮਾਉਣ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀਤੇ